ਸਤਿਯੁਗ ਦਾ ਇਤਿਹਾਸ, ਤ੍ਰੇਤੀ ਯੁੱਗ ਦਾ, ਦਵਾਪਰ ਯੁੱਗ ਦਾ, ਕਲਯੁਗ ਦਾ, ਜਿਹੜਾ ਕਲਯੁਗ ਤੋਂ ਬਾਅਦ ਸਤਿਯੁਗ ਲੱਗਣ ਵਾਲਾ ਹੈ ਉਦੋਂ ਤੱਕ ਇਤਿਹਾਸ ਵਰਣਨ ਕੀਤਾ। ਕੁਝ ਗ੍ਰੰਥਾਂ ਦੇ ਲਥੇ ਕੀਤੇ ਕੁਝ ਸਤਿਗੁਰੂ ਮਹਾਰਾਜ ਨੇ ਆਪਣੇ ਅਨੁਭਵ ਦੁਆਰਾ ਬਹੁਤ ਸਾਰੀਆਂ ਵਿਚਾਰਾਂ ਹਜ਼ੂਰ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਵਿਦਿਆ ਵਿੱਚ ਨਿਪੁੰਨ ਕਰਨ ਵਾਸਤੇ ਧਰਮ ਯੁੱਧ ਵਿੱਚ ਉਤਸ਼ਾਹ ਦੇਣ ਵਾਸਤੇ, ਵੀਰ ਰਸ ਕਰਨ ਵਾਸਤੇ, ਪਖੰਡ ਤੋਂ ਬਚਣ ਵਾਸਤੇ, ਬੁਰਾਈਆਂ ਤੋਂ ਬਚਣ ਵਾਸਤੇ ਵੱਖਰੇ ਵੱਖਰੇ ਬੰਨ ਸਵਾਲੇ ਰੰਗ ਦਸਮ ਗ੍ਰੰਥ ਵਿੱਚ ਆਪ ਜੀ ਨੂੰ ਮਿਲਣਗੇ। ਕਿਤੇ ਨਿਰਾਕਾਰ ਦੀ ਉਪਾਸਨਾ ਦੇ ਸ਼ਬਦ ਮਿਲਣਗੇ ਜੈਸਾ ਜਾਪ ਸਾਹਿਬ ਵਿੱਚ, ਅਕਾਲ ਪੁਸਤਕ ਵਿੱਚ, ਕਿਤੇ ਬਹੁਤ ਕਿਸਮ ਦੀ ਵਿਚਿੱਤਰ ਕਥਾ ਵਿਚਿੱਤਰ ਨਾਟਕ ਵਿੱਚ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਭਰੀਖਾ ਦੂਰ ਕਰਨ ਵਾਸਤੇ ਇਹ ਵਚਨ ਕਹੇ ਕਿ ਦਸਮ ਕਥਾ ਪ੍ਰਭਾਵਿਤ ਕੀ, ਕੋਈ ਐਵੇਂ ਨਾ ਕਹੇ ਵੀ ਦੇਵੀ ਦੀ ਪੁਸਤਕ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ। ਦਸਮ ਕਥਾ ਪ੍ਰਭਾਵਿਤ ਕੀ, ਭਾਖਾ ਕਰੀ ਬਣਾਏ ਅਵਰ ਵਾਸਨਾ ਨਾਲ ਪ੍ਰਭ ਧਰਮ ਯੁੱਧ ਕਹਿ ਜਾਏ। ਸਪਸ਼ਟ ਹੋ ਗਈ ਗੱਲ, ਖਾਲਸੇ ਨੂੰ ਬੁਰਾਈਆਂ ਤੋਂ ਬਚਣ ਵਾਸਤੇ ਬੁਰੀਆਂ ਲੋਕਾਂ ਦੀਆਂ ਸਾਥੀਆਂ ਜਿਨ੍ਹਾਂ ਨੂੰ ਕਿਰਿਆ ਚਰਿੱਤਰ ਕਿਹਾ ਜਾਂਦਾ ਹੈ, ਭੈੜੇ ਆਦਰਣ ਵਾਲੀਆਂ ਔਰਤਾਂ ਜਾਂ ਮਰਦ ਉਹਨਾਂ ਦੀਆਂ ਸਾਥੀਆਂ ਲਿਖੀਆਂ, ਉਹਨਾਂ ਦੇ ਅੱਗੇ ਲਿਖਿਆ ਵੀ ਇਸਤਰੀ ਚਰਿੱਤਰ ਹੈ ਜਾਂ ਪੁਰਸ਼ ਚਰਿੱਤਰ ਹੈ। ਕਿ ਉੱਥੇ ਸਤਿਗੁਰੂ ਮਹਾਰਾਜ ਨੇ ਅਵਤਾਰਾਂ ਦੀ ਕਥਾ ਲਿਖੀ ਜਿਹਦੇ ਵਿੱਚ ਸੱਤ ਅਵਤਾਰ ਬ੍ਰਹਮਾ ਜੀ ਨੇ ਧਾਰਨ ਕੀਤੇ, ਇਹ 11 ਅਵਤਾਰ ਸ਼ਿਵ ਜੀ ਨੇ ਧਾਰਨ ਕੀਤੇ, ਇਹ 23 ਅਵਤਾਰ ਭਗਵਾਨ ਵਿਸ਼ਨੂੰ ਜੀ ਦੇ ਹੋਣ ਤੱਕ ਹੋ ਚੁੱਕੇ ਨੇ, ਇਹ 24 ਮਹਾਕਲਪੀ ਅਵਤਾਰ ਆਉਣ ਵਾਲਾ ਹੈ। ਇਹ ਭਵਿੱਖਿਆ ਦੇ ਵਚਨ ਅਨੁਸਾਰ ਜਿਹੜੇ ਅਜਰੰਭ ਹੋਣ ਵਾਲਾ ਸੰਗਤਾਂ ਦੀ ਮਰਜ਼ੀ ਅਨੁਸਾਰ, ਸੰਗਤਾਂ ਦੇ ਹੁਕਮ ਅਨੁਸਾਰ ਇਹ ਕਥਾ ਆਰੰਭ ਹੋਣ ਲੱਗੀ ਹੈ। ਸਤਿਗੁਰੂ ਮਹਾਰਾਜ ਵਰਸ਼ਨ ਕਰਨ, ਮੇਰ ਕਿਰਿਆ ਸਿਰ ਤੇ ਹੱਥ ਰੱਖਣ, ਸੁਣਨ ਤੇ ਸੁਣਾਉਣ ਵਾਲੇ ਦੋਨੋਂ ਹੀ ਗੁਰੂ ਸਾਹਿਬ ਜੀ ਦੇ ਕੋਟ ਆਸਰੇ ਤੋਂ ਬਿਨਾਂ ਇਸ ਗੱਲ ਨਹੀਂ ਕਰ ਸਕਣ, ਔਖਾ ਹੁੰਦਾ ਹੈ, ਸਾਰੇ ਕੰਮ ਨਹੀਂ। ਬਹੁਤ ਸਾਰੇ ਭਲੇਖੇ ਲੋਕਾਂ ਨੇ ਪਾ ਦਿੱਤੇ ਸਾਡੇ ਵਿੱਚ, ਸੁਭਾਵਿਕ ਬਾਤ ਚੱਲੀ ਸੀ ਕਿ ਮਾਲਟਨ ਗੁਰਦੁਆਰਾ ਕਲਕੀ ਅਵਤਾਰ ਦੀ ਗੱਲ ਚੱਲੀ, ਅਨਪੜ੍ਹ ਲੋਕਾਂ ਨੇ ਕਲਕੀ ਅਵਤਾਰ ਨੂੰ ਕਲਗੀ ਵਾਲਾ ਅਵਤਾਰ ਬਣਾ ਲਿਆ, ਦਸਮ ਪਾਤਸ਼ਾਹ ਦਾ ਅਵਤਾਰ ਕਹਿ ਕੇ ਅਪਮਾਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ। ਇੱਕ ਵਿਸ਼ਨੂੰ ਭਗਵਾਨ ਦੇ ਅਵਤਾਰ ਨੂੰ, ਜੋ ਨੇਹ ਕਲੰਕ ਨਾਮ ਦਾ ਅਵਤਾਰ ਆਉਣਾ ਸੰਸਾਰ ਦੇ ਭਲੇ ਵਾਸਤੇ, ਸੰਸਾਰ ਦੇ ਵਿੱਚ ਧਨ ਨੂੰ ਬਲ ਦੇਣ ਵਾਸਤੇ, ਪਾਪੀ ਲੋਕਾਂ ਨੂੰ ਧਨ ਦੇਣ ਵਾਸਤੇ ਆਉਣੇ ਅਵਤਾਰ ਦਾ ਖੰਡਨ ਨਹੀਂ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਸਾਹਿਬ ਲਿਖਣ ਹੈ। ਇਹ ਤੁਹਾਡਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਹੈ, ਜੁਗੋ ਜੁਗ ਯੁੱਗ ਬਦਲ ਜਾਣਗੇ, ਅਵਤਾਰ ਬਦਲ ਜਾਣਗੇ, ਤੁਹਾਡਾ ਗੁਰੂ ਨਹੀਂ ਬਦਲ। ਇਹ ਅਚਲ ਇਸ ਗੱਲ ਨੂੰ ਸਮਝਣ ਸਮਝਾਉਣ ਵਾਸਤੇ ਬੜੀਆਂ ਹੜਪੜੀਆਂ ਗੱਲਾਂ ਲੋਕਾਂ ਦੇ ਚ ਪਾਈਆਂ ਜਾਂਦੀਆਂ। ਕੋਈ ਕਹਿੰਦਾ ਹਰਜੂ ਹਰਿਮੰਦਰ ਆਵਜੇ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਹਰਿਮੰਦਰ ਸਾਹਿਬ ਜੀ ਗਏ। ਇਹ ਕਲਗੀ ਵਾਲਾ ਅਵਤਾਰ ਜਿਹਦੇ ਫਿਰ ਉਸ ਵੇਲੇ ਹਰਿਮੰਦਰ ਸਾਹਿਬ ਵਿੱਚ ਆਉਣਗੇ, ਦੇਖੋ ਆਪਣੇ ਘਰ ਦੇ ਅਰਥ, ਜਿਵੇਂ ਆਵਨ 75 ਹੈ, ਜਾਨ 97 ਹੈ, ਹੋਰ ਵੀ ਉੱਚੀ ਮਦਗਾ ਚੇਲਾ ਦਾ ਅਰਥ ਸਾਰੀ ਦੁਨੀਆਂ ਦੇ ਕੋਨੇ ਕੋਨੇ 'ਚ ਦਾਸ ਮਾਰ ਕੇ ਰੱਖ ਦਿੱਤੇ ਅਰਥਾਂ ਦੇ, ਜਿਹਦਾ ਜਿਹੋ ਜਿਹਾ ਜੀ ਕਰਦਾ ਉਹੀ ਸਨ, ਜਿਹਦਾ ਜਿਹੋ ਜਿਹਾ ਜੀ ਕਰਦਾ ਉਹ ਹਜੇ ਅਰਥ ਕਰਨ ਹਾਸੋ ਲੈਣੀਆਂ ਬਣਾ ਦਿੱਤੀਆਂ ਗੱਲਾਂ। ਇਸ ਕਰਕੇ ਸਾਹ ਜੀ ਸੰਗਤਾਂ ਨੇ ਕੁਝ ਇਹ ਖਿਆਲ ਕੀਤਾ, ਗੁਰਮਤਾ ਹੋਇਆ ਸੰਗਤਾਂ ਦਾ, ਇਹ ਸੰਗਤਾਂ ਨੇ ਹੁਕਮ ਕੀਤਾ ਕਿ ਦਾਸ ਇਤਨੀ ਸਮਰੱਥਾ ਨਹੀਂ ਰੱਖਦਾ ਕਿ ਦਸਮ ਗ੍ਰੰਥ ਦੀ ਬੜੀ ਭਾਰੀ ਮਿਹਨਤ ਕਰਨੀ ਪੈਂਦੀ ਹੈ। ਦਸਮ ਗ੍ਰੰਥ ਦੀ ਵਿਦਿਆ ਬੜੀ ਔਖੀ ਔਰ ਕਠਿਨ ਪਾਲਣ ਦੇ ਵਿੱਚ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਮਹਾਂਪੁਰਸ਼ਾਂ ਨੇ ਇੱਕ ਸਾਲ ਲਾਇਆ ਸੀ ਦਸਮ ਗ੍ਰੰਥ। ਇਹ ਇੱਕ ਸਾਲ ਦੇ ਅੰਦਰ ਦਾਸ ਨੂੰ ਪਤਾ ਕਿ ਸਾਰੇ ਹੀ ਬਾਕੀ ਦੇ ਗ੍ਰੰਥ ਪੜ੍ਹਨ ਨਾਲ ਇਹ ਕਠਿਨ ਜੇ ਕੋਈ ਕੰਮ ਲੱਗਿਆ ਸੀ ਤਾਂ ਦਸਵੀਂ ਗ੍ਰੰਥ ਦੀ ਸੰਖਿਆ ਨਹੀਂ ਲੱਗਿਆ। ਇਹ ਗੁਰੂ ਸਾਹਿਬ ਕਿਰਪਾ ਕਰਨ ਹਰੀ ਦੇਰ ਹੋ ਗਈ ਹੈ ਮਿਹਨਤ ਲੱਗਿਆ ਕਿਉਂਕਿ ਦਸਵੀਂ ਗ੍ਰੰਥ ਦੀ ਸੰਖਿਆ ਕਰਨ ਵਾਲੇ ਬਹੁਤ ਹੀ ਗਿਆਨ ਗੁਰੂ ਆਦਿ ਦੀ ਸੰਖਿਆ ਬਥੇਰਿਆਂ ਨੇ ਕੀਤੀ ਹੈ। ਉਹ ਸਾਰੇ ਗ੍ਰੰਥ ਪੜ੍ਹਦੇ ਨੇ, ਦਸਵੀਂ ਗ੍ਰੰਥ ਵੱਲ ਅੱਜ ਹਿੰਦੂਆਂ ਦੀ ਰੁਚੀ ਘੱਟ ਗਈ। ਗੁਰੂ ਕਿਰਪਾ ਕਰਨ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਕੀ ਅਵਤਾਰ ਦੀ ਕਥਾ ਕਹਿਣਗੇ। ਇਸ ਵਿਚਾਰ ਨੂੰ ਇਸ ਅਵਤਾਰ ਦੀ ਕਥਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਕਲਮ ਆਪਣੀ ਰਚਨਾ ਆਪਣੇ ਬਣਾਏ ਹੋਏ ਸੰਦਾਬੰਦੀ ਇਸ ਇਤਿਹਾਸ ਵਿੱਚ ਬਹੁਤ ਕੁਛ ਵਰਣਨ ਕੀਤਾ। ਜਮਾਂ ਕਰਨੀ ਇਹ ਕੁਝ ਸ਼ਬਦ ਐਸੇ ਹਨ ਜਿਹੜੇ ਬਿਲਕੁਲ ਪੂਰੇ ਖੋਲ ਕੇ ਜਿਸ ਤਰ੍ਹਾਂ ਤੁਸੀਂ ਉਹ ਆਪਣੇ ਆਪ ਹੀ ਸਪਸ਼ਟ ਹੁੰਦੇ ਜਾਣਗੇ। ਉੱਥੇ ਕੇਵਲ ਸ਼ਬਦਾਵਲੀ ਬਦਲੀ ਜਾਏਗੀ, ਸਿਧਾਂਤ ਕੋਈ ਵੀ ਨਹੀਂ ਬਦਲ ਸਕਦਾ। ਸਮਝਣ ਦੀ ਕੋਸ਼ਿਸ਼ ਕਰਨੀ ਕਿ ਸਤਿਗੁਰੂ ਮਹਾਰਾਜ ਨੇ ਬੜੇ ਸਪਸ਼ਟ ਅੱਖਰਾਂ ਵਿੱਚ ਇਹ ਗਿਆਨ ਦਿੱਤਾ ਹੈ। ਨਰ ਨਾਰਾਇਣ ਅਵਤਾਰ ਦੀ ਕਥਾ ਇਸ ਤੋਂ ਪਹਿਲਾਂ ਹੁੰਦੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 24 ਗੁਰੂ ਦੱਤਾਤਰੇ ਨੇ ਜੋ ਧਾਰਨ ਕੀਤੇ ਉਹ ਵੀ ਸਤਿਗੁਰਾਂ ਨੇ ਦਸਮ ਗ੍ਰੰਥ ਵਰਣਨ ਕੀਤਾ। ਬਹੁਤ ਵੱਡਾ ਖਜ਼ਾਨਾ ਹੈ ਦਸਮ ਗ੍ਰੰਥ ਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਜਿਸ ਪ੍ਰਕਾਰ ਇਹ ਵਿਚਾਰਾਂ ਆਪ ਜੀ ਨੇ ਸੁਣੀਆਂ, ਮੈਂ ਇੱਕ ਬੇਨਤੀ ਕੱਲ੍ਹ ਆਪ ਜੀ ਨੂੰ ਕੀਤੀ ਸੀ ਕਿ ਦਾਸ ਦੇ ਇਸ ਤਰ੍ਹਾਂ ਆਪਣੀ ਸੇਵਾ ਕਰਦਿਆਂ 3 ਮਹੀਨੇ ਕੁਝ ਦਿਨ ਹੋ ਗਏ ਹਨ। ਬੈਕ ਤੋਂ ਵਧੀਆਂ ਸੜਕਾਂ ਸਰੀ ਔਰ ਟੋਰੰਟੋ ਦੇ ਵਿੱਚ ਹੁਣ ਸਮਾਂ ਕੇਵਲ ਆਪਣੇ ਕੋਲ 10 ਦਿਨ ਦਾ ਬਾਕੀ। ਇਹ ਕਥਾ 10 ਦਿਨਾਂ ਵਿੱਚ ਨਹੀਂ ਹੋਣ ਵਾਲਾ, ਆਰੰਭ ਤੁਸੀਂ ਕਰਾ ਲਏ ਜਿੱਥੇ ਤੱਕ ਹੋਏਗੀ ਦਾਸ ਕਰਦਾ ਜਾਏ, ਜਿੱਥੇ ਰਹਿ ਗਏ ਸਰੀਰ ਰਿਹਾ ਤਾਂ ਬਾਕੀ ਦੀ ਕਥਾ ਉੱਥੋਂ ਹੋ ਜਾਏਗੀ। ਅਤੇ ਨਹੀਂ ਕੋਈ ਦਾਅਵਾ ਨਹੀਂ, ਕੋਈ ਗਰੰਟੀ ਨਹੀਂ, ਹਮ ਆਦਮੀ ਹਾਂ ਇੱਕਦਮ ਹੀ ਮੋਹਰਤ ਮੋਤ ਮਤ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ। ਹਜ਼ੂਰ ਨੇ ਲਿਖਿਆ ਕਿ ਮਹਾਂਦੇਵ ਅਚੁੱਤ ਕਹਾ, ਕੋਈ ਲਿਹਾਜ਼ ਨਹੀਂ ਕਰੇਗੀ ਸੀ। ਕਹਿੰਦੀ ਮਹਾਂਦੇਵ ਅਚੁੱਤ ਕਹਾਇਓ, ਸ਼ਿਵ ਜੀ ਨੇ ਮਹਾਂਦੇਵ ਨੇ ਆਪਣੇ ਆਪ ਨੂੰ ਅਚੁੱਤ ਅਗੇੜ ਖਵਾਇਆ। ਮਹਾਂਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਉਠਾਇਆ। ਬ੍ਰਹਮ ਆਪ ਆਰ ਬ੍ਰਹਮ ਦੁਖਾਨਾ, ਪ੍ਰਭ ਕੋ ਪ੍ਰਭ ਨੇ ਤਿੰਨ ਹੋ ਗਿਆ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਅਵਤਾਰਾਂ ਵਿੱਚ ਜਿਹੜਾ ਕੁਝ ਵਡਿਆਈ ਜਾਂ ਪੂਜਾ ਦਾ ਲਾਲਚ ਪੈਦਾ ਹੋਇਆ ਉਹ ਵੀ ਸਤਿਗੁਰਾਂ ਨੇ ਸਪਸ਼ਟ ਅੱਖਰਾਂ ਵਿੱਚ ਕਹਿ ਸੁਣਾਇਆ ਕਿ ਉਹਨਾਂ ਅਵਤਾਰਾਂ ਦੀਆਂ ਬਹਾਦਰੀਆਂ ਉਹਦੇ 'ਚ ਵੀ ਸਿਖਾਈ ਪ੍ਰਗਟ ਕੀਤੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 24 ਮੰਗ ਕਰਕੇ ਅਵਤਾਰ, ਇਹ ਜਿਵੇਂ ਹਜ਼ੂਰ ਨੇ ਜਦੋਂ 9 ਗੁਰੂਆਂ ਦੀ ਕਥਾ ਸੁਣਾਈ ਤਾਂ ਫਿਰ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਦਿੱਤਾ ਕਿ ਸਤਿਗੁਰੂ ਜੀ ਜਿਵੇਂ 9 ਗੁਰੂਆਂ ਦੀ ਕਥਾ ਸੁਣਾਈ ਹੈ ਕਿ ਹੁਣ ਸਾਡਾ ਸੰਬੰਧ 10ਵੇਂ ਗੁਰੂ ਨਾਲ ਜੁੜਿਆ ਹੈ, ਇਸ 10ਵੇਂ ਗੁਰੂ ਦੀ ਕਥਾ ਵੀ ਅਸੀਂ ਸੁਣੀ ਜਾਣੀ ਜੋ ਗੁਰੂ ਹੁਣ 10ਵੇਂ ਥਾਂ 'ਤੇ ਦਰਸ਼ਨ ਦੇ ਰਹੇ। ਹਜ਼ੂਰ ਕਹਿਣ ਲੱਗੇ ਭਾਈ ਦਇਆ ਸਿੰਘ, ਇਸ ਜਨਮ ਦੀ ਜਿਹੜੀ ਮੇਰੀ ਕਥਾ ਹੈ ਉਹ ਮੇਰੀ ਸਤਿਕਾਰਯੋਗ ਮਾਤਾ ਵੀ ਸੁਣਾ ਸਕਦੀ, ਮੇਰਾ ਮਾਮਾ ਕਿਰਪਾਲ ਚੰਦ ਵੀ ਸੁਣਾ ਸਕਦਾ, ਕੁਝ ਪੁਰਾਣੇ ਵੱਡੇ ਗੁਰੂਆਂ ਦੇ ਵੇਲੇ ਦੇ ਸਿੱਖ ਉਹ ਵੀ ਸੁਣਾ ਸਕਦਾ। ਜੇ ਮੇਰੇ ਕੋਲੋਂ ਸੁਣਨੀ ਹੈ ਕਥਾ ਔਰ ਮੇਰੀ ਵੀ ਕਥਾ ਸੁਣਨੀ ਹੈ ਤਾਂ ਮੈਂ ਕਥਾ ਉਹ ਸੁਣਾਉਣਾ ਜਿਹਨੂੰ ਸੰਸਾਰ ਦਾ ਕੋਈ ਵੀ ਬੰਦਾ ਨਹੀਂ ਜਾਣਦਾ। ਹਜ਼ੂਰ ਨੇ ਕਿਹਾ, ਆਪ ਮੈਂ ਆਪਣੀ ਕਥਾ ਵਖਾਣੋ ਤਬ ਸਾਧਕ ਦੇ ਵਿੱਚ ਮੋਹੇ ਖਾਣੋ, ਹੇਮ ਕੁੰਟ ਪਰਗਤ ਹੈ ਜਹਾਂ ਸਤ ਸ੍ਰੀ ਸੋਭਤ ਹੈ। ਸਤਿਗੁਰੂ ਮਹਾਰਾਜ ਨੇ ਉੱਥੋਂ ਮੁੜ ਲਿਆ, ਸਭ ਸਿੰਘ ਜੈ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ, ਕਹਿਮ ਅਲਕ ਤਪਸਿਆ ਸਾਧੀ, ਮਹਾਂਕਾਲ ਪਾਲਕਾ ਅਰਾਧੀ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਦੀ ਪ੍ਰਗਟ ਹੋਣ ਦੀ ਗੱਲ ਅਕਾਲ ਪੁਰਖ ਦੀ ਇੱਛਾ ਅਨੁਸਾਰ ਪੂਰੀ ਕਰਨ ਕੀਤੀ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੈਨੂੰ ਹੁਕਮ ਕੀਤਾ ਕਿ ਮੈਂ ਆਪਣਾ ਸੋਤ ਤੋਹੇ ਨਿਵਾਜਾ ਕਰਨਾ ਕੀ ਹੈ, ਪੰਚ ਪ੍ਰਚਲ ਕਰਦੇ ਕੋ ਸਾਜਣ, ਖਾਲਸਾ ਪੰਥ ਸਾਜਣ। ਇਹ ਦਸਮ ਪਾਤਸ਼ਾਹ ਦੀ ਆਪਣੀ ਰਚਿਤ ਬਾਣੀ ਹੈ, ਕਿਸੇ ਕਵੀ ਦੀ ਬਾਣੀ ਨਹੀਂ ਜਿਹਦੀ ਤੇ ਕੋਈ ਸ਼ੰਕਾ ਕਰ ਲਓ। ਇਹ ਸਬੂਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹ ਖਾਲਸੇ ਦਾ ਪ੍ਰਗਟ ਹੋਣਾ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਖਾਲਸੇ ਦੀ ਰਚਨਾ ਹੋਣੀ, ਇਹਦੇ ਐਡੇ ਠੋਸ ਸਬੂਤ ਪਏ ਹੈ, ਇਹੋ ਜਿਹੇ ਪ੍ਰਮਾਣ ਪਏ ਜਿਹਨਾਂ ਨੂੰ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ। ਇਹ ਹਰ ਇੱਕ ਨੂੰ ਇਹ ਮੰਨਣੇ ਪੈਣਗੇ, ਇਹੋ ਜਿਹੇ ਠੋਸ ਸਬੂਤ ਹਨ। ਇਹ ਆਪਣਾ ਵਿਸ਼ਾ ਨੇ, ਆਓ ਗੁਰੂ ਕਿਰਪਾ ਕਰੇ ਆਪ ਸਰਬੱਤ ਸੰਗਤਾਂ ਸਰਬੱਤ ਸਦਾਨੰਦ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਹਨਾਂ ਦੀ ਕੱਲ ਨੂੰ ਵੀ ਧੰਨ ਕਹਿਣਾ ਪਏਗਾ, ਜਿਹਨਾਂ ਦੀ ਕਿਰਪਾਨ ਨੂੰ ਵੀ ਧੰਨ ਕਹਿਣਾ ਪਏਗਾ, ਜਿਹਨਾਂ ਦੀ ਕੁਰਬਾਨੀ ਨੂੰ ਵੀ ਧੰਨ ਕਹਿਣਾ ਪਏਗਾ, ਜਿਹਨਾਂ ਦੀ ਦਾਨ ਕਰਨ ਦੇ ਜਿਗਰੇ ਨੂੰ ਵੀ ਧੰਨ ਕਹਿਣਾ ਪਏਗਾ। ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਰਬੱਤ ਸਦਾਨੰਦ ਪਿਤਾ ਦਾ ਧਿਆਨ ਕਰਕੇ ਦੋ ਚਾਰ ਵਾਰ ਪੰਜ ਸੱਤ ਵਾਰ ਗੁਰੂ ਨੂੰ ਧੰਨ ਕਹਿ ਲਈਏ, ਫਿਰ ਗੁਰੂ ਦੀ ਰਚਨਾ ਦੀ ਅਗਲੀ ਤਰਨਤਾ ਹੋਏਗੀ। ਰਸਨਾ ਕਰੋ ਸਭੇ ਕਿ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਓ ਜਿਸ ਵੇਲੇ ਆਪ ਦੀ ਚੌਵੀ ਅਵਤਾਰਾਂ ਦੇ ਵਿੱਚੋਂ ਤੇਈ ਦੀ ਕਥਾ ਸੁਣਾ ਦਿੱਤੀ, ਹੁਣ ਚੌਵੀਵੇਂ ਅਵਤਾਰ ਨੇਕ ਕਲੰਕ ਅਵਤਾਰ, ਜਿਹਦੇ ਬਾਰੇ ਕੋਈ ਕਹਿੰਦਾ ਜੀ ਹਰਿਮੰਦਰ ਸਾਹਿਬ ਤੋਂ ਪ੍ਰਗਟ ਹੋਣਗੇ, ਤੇ ਕੋਈ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਗਟ ਹੋਣਗੇ, ਤੇ ਕੋਈ ਕਹਿੰਦਾ ਜੀ ਪਹਾੜਾਂ ਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਆਕਾਸ਼ ਦੇ ਵਿੱਚੋਂ ਪ੍ਰਗਟ ਹੋਣਗੇ, ਕੋਈ ਕਹਿੰਦਾ ਜੀ ਧਰਤੀ ਚੋਂ ਪ੍ਰਗਟ ਹੋਣਗੇ। ਇਹ ਇਸ ਅਵਤਾਰ ਬਾਰੇ ਇੰਨੇ ਭੁਲੇਖੇ ਪੈ ਚੁੱਕੇ ਨੇ, ਉਹਨਾਂ ਭੁਲੇਖਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਬਿਨਾਂ ਕੱਢਿਆ ਨਹੀਂ ਜਾ ਸਕਦਾ। ਆਓ ਕਥਾ ਆਰੰਭ ਹੋਣ ਲੱਗੀ ਹੈ, ਮਨ ਵਿਅਕਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਕੇ ਕਿ ਸੱਚੇ ਪਾਤਸ਼ਾਹ ਜਿਸ ਦਾ ਕਾਰਜ ਕਿੰਨੀ ਕੀ ਮਨ ਸਿਆ ਵਿਚਾਰਾ ਰਾਮ ਹਜ਼ੂਰ ਸੱਚੇ ਪਾਤਸ਼ਾਹ ਵਰਣਨ ਕਰਦੇ ਨੇ ਸੁਣੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕਰਨ, ਹਜ਼ੂਰ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਰਚਨਾ ਨੂੰ ਸੁਣਨ ਵਾਸਤੇ ਜੋ ਸੰਗਤਾਂ ਦਾ ਪਿਆਰ ਠਾਠਾ ਮਾਰਦਾ ਮੈਂ ਵੇਖ ਰਿਹਾ ਪਹਿਲੇ ਦਿਨ, ਇੱਥੋਂ ਤੁਹਾਡੀ ਤੀਬਰਤਾ ਤੁਹਾਡੀ ਇੱਛਾ ਜ਼ਾਹਰ ਹੋ ਰਹੀ ਹੈ ਕਿ ਵਾਕਈ ਤੁਸੀਂ ਇਹ ਕਥਾ ਸੁਣਦੇ ਚਾਹਵਾਨ ਸੀ। ਮੇਰੇ ਹਿਸਾਬ ਹੀ ਸੀ ਕਿ ਸ਼ੁਰੂ ਨਾ ਕੀਤੀ ਜਾਂਦੀ ਪਹਿਲਾਂ ਗੁਰਮਤਾ ਇਹ ਵੀ ਹੋਇਆ ਸੀ ਕਿ ਕਥਾ ਜਮੀ ਹੈ, ਦਸ ਦਿਨਾਂ 'ਚ ਹੋ ਨਹੀਂ ਸਕਦੀ, ਇਸ ਲਈ ਆਰੰਭ ਹੀ ਨਾ ਕੀਤੀ ਜਾਵੇ। ਅਤੇ ਫਿਰ ਵਿਚਾਰ ਹੋਈਆਂ ਜਥੇਵਾਲ ਸਿੰਘ ਅਤੇ ਜਥੇਦਾਰ ਜੀ ਭਾਈ ਰਣਧੀਰ ਸਿੰਘ ਜੋ ਕਥਾ ਦਾ ਪਾਠ ਬੋਲਦੇ ਹੈ, ਇਹ ਕਹਿੰਦੇ ਨਹੀਂ ਜਿੰਨੀ ਕਹੋ ਸਹਿਜ ਪਾਲਣ ਕਰਦੇ ਜਾਈਏ ਅਤੇ ਬਹੁਤ ਕੁਛ ਮਿਲ ਜਾਣਾ ਮੁੱਢਲੇ ਹਿੱਸੇ ਵਿੱਚ। ਅੱਜ ਦੀ ਕਥਾ ਜੀ ਅੰਦਾਜ਼ਾ ਲਾ ਲਿਓ ਕਿ ਕੀ ਮਿਲ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਦਾ ਆਚਾ ਹੋਣ, ਭਾਵ ਇਸ ਲਈ ਤੇਈ ਅਵਤਾਰਾਂ ਦੀ ਕਥਾ ਤੋਂ ਬਾਅਦ ਇਹ ਨੇਹ ਕਲੰਕੀ ਚੌਵੀ ਸਮੋ ਅਵਤਾਰ ਕਥਨ ਕਿ ਹੁਣ ਚੌਵੀਵਾਂ ਅਵਤਾਰ ਜੋ ਆਉਣ ਵਾਲਾ ਸੰਸਾਰ ਵਿੱਚ ਹਜ਼ੂਰ ਕਹਿੰਦੇ ਹੁਣ ਉਹਦੀ ਵਿਆਖਿਆ ਕਥਨ ਕਰਦਾ, ਜਿਸ ਅਵਤਾਰ ਨੇ ਅਜੇ ਆਉਣਾ ਕਦੋਂ ਆਏਗਾ ਉਹਦੀਆਂ ਨਿਸ਼ਾਨੀਆਂ ਵਰਣਨ ਕਰਨਗੇ, ਕਿ ਕਿਸ ਥਾਂ ਤੇ ਆਏਗਾ ਉਹ ਜਗ੍ਹਾ ਦਾ ਵਰਣਨ ਕਰਨਗੇ, ਉਹਦੇ ਹੱਥ ਦੇ ਹੱਥ ਵਿੱਚ ਸ਼ਸਤਰ ਕੀ ਹੋਏਗਾ ਉਹ ਸ਼ਸਤਰ ਦਾ ਵਰਣਨ ਕਰਨਗੇ, ਉਹ ਆ ਕੇ ਬਹਾਦਰੀ ਕਿਸ ਢੰਗ ਨਾਲ ਵਿਖਾਏਗਾ ਇਹ ਵੀ ਵਰਣਨ ਕਰਨਗੇ, ਇਹ ਅਖੀਰ ਵਿੱਚ ਜਾ ਕੇ ਇਸ ਅਵਤਾਰ ਨੂੰ ਹੰਕਾਰ ਹੋ ਜਾਏਗਾ ਕਰਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ। ਸ਼ਾਇਦ ਇਹ ਗੱਲ ਤੁਹਾਨੂੰ ਬਹੁਤੀ ਚੰਗੀ ਨਾ ਲੱਗੀ ਹੋਵੇ ਕਿਉਂਕਿ ਤੁਸੀਂ ਬਹੁਤ ਕੁਝ ਹੋਰ ਕੁਝ ਸੁਣ ਚੁੱਕੇ ਹੋ, ਨਵੀਂ ਗੱਲ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਸਪਸ਼ਟ ਅੱਖਰਾਂ 'ਚ ਕਹਿੰਦੇ ਨੇ ਕਿ ਜਦੋਂ ਇਹ ਕਲੰਕ ਨੂੰ ਗਰਵ ਹੋ ਗਿਆ ਕਿ ਮੈਂ ਪਰਮੇਸ਼ਰ ਹਾਂ, ਕਿ ਫਿਰ ਉਹਦੇ ਮਾਰਨ ਵਾਸਤੇ ਇੱਕ ਹੋਰ ਸ਼ਕਤੀ ਵਾਲਾ ਪੁਰਸ਼ ਮੀਰ ਮਹਿੰਦੀ ਇਸਲਾਮ ਦੇ ਵਿੱਚੋਂ ਪੈਦਾ ਕਰ ਦੇਵੇਗਾ ਪਰਮੇਸ਼ਰ, ਉਹ ਆ ਕੇ ਇਸ ਦਾ ਵੱਧ ਕਰੇਗਾ। ਜਦੋਂ ਇਸ ਦੀ ਉਮਰ ਪੂਰੀ ਹੋ ਜਾਏਗੀ ਅਵਤਾਰ ਦੀ, ਭਗਵਾਨ ਵਿਸ਼ਨੂੰ ਜੀ ਦੇ 24 ਅਵਤਾਰ ਦੇ, ਤੇ ਫਿਰ ਉਹ ਮੀਰ ਮਹਿੰਦੀ ਅਵਤਾਰ ਜਿਹੜਾ ਹੈ ਉਹ ਇਸਲਾਮ ਦਾ ਪ੍ਰਚਾਰ ਜੋ ਲਾ ਕੇ ਕਰੇ, ਫਿਰ ਉਹਨੂੰ ਅਵਤਾਰ ਹੋ ਜਾਣਾ ਮੈਂ ਹਰੇਕ ਕਲੰਕ ਨੂੰ ਮਾਰਿਆ। ਇਹ ਪਰਮੇਸ਼ਰ ਅਕਾਲ ਪੁਰਖ ਨੇ ਗੁਰੂ ਸਾਹਿਬ ਜੀ ਨੇ ਉਹਦਾ ਹੰਕਾਰ ਦੂਰ ਕਰਨ ਵਾਸਤੇ ਉਹਦੇ ਕੰਨ ਦੇ ਵਿੱਚ ਇੱਕ ਖੰਡ ਖਜੂਰਾ ਵਾੜ ਦੇਣਾ। ਉਹ ਖੰਡ ਖਜੂਰੇ ਨਹੀਂ ਮਾਰਦੇ, ਅਗਰ ਮਰਨਾ ਵੀ ਕਿਵੇਂ ਹੈ, ਮੀਰ ਮਹਿੰਦੀ ਨੇ ਸਿਰ ਪੜਕ ਪੜਕ ਕੇ ਕੰਧਾਂ ਨਾਲ ਮਾਰ ਮਾਰ ਕੇ, ਇਹ ਐਸਾ ਕਿਉਂ ਹੈ? ਗੁਰੂ ਸਾਹਿਬ ਕਹਿੰਦੇ ਜੋ ਅਕਾਲ ਪੁਰਖ ਕਿਸੇ ਚਲਾਏਗਾ ਉਹਦਾ ਐਸੇ ਹੀ ਹਾਲ। ਇਸ ਕਰਕੇ ਮੇਰਾ ਖਾਲਸਾ ਜਿੱਥੇ ਜੋੜ ਦਿੱਤਾ ਗੁਰੂ ਗ੍ਰੰਥ ਸਾਹਿਬ ਨਾਲ, ਸਭ ਗੁਰੂ ਨਾਲ ਅਕਾਲ ਦੀ ਪੂਜਾ ਨਾਲ ਇਹ ਜੁੜਿਆ ਰਹੇ, ਇਹਨੂੰ ਕੋਈ ਧੀਰਖਾ ਨਾ ਪਵੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਨੇ ਅਬ ਹੁਣ ਨੇ ਤਰੰਕੀ 24ਵਾਂ ਅਵਤਾਰ ਕਥਨ, 24ਵਾਂ ਅਵਤਾਰ ਭਗਵਾਨ ਵਿਸ਼ਨੂੰ ਜੀ ਦਾ, ਉਹਦਾ ਕਥਨ ਕਰਦੇ ਹਾਂ। ਸੁਣੋ ਚੌਪਈ
ਚੌਪਈ ਅਗਮੈ ਮਹਾ ਸੁਧ ਮਤ ਕਰਕੇ।
ਸਤਿਗੁਰੂ ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਬੁੱਧੀ ਨੂੰ ਮਹਾ ਸੁਧ ਬਹੁਤ ਸੁਧ ਕਰਕੇ, ਇਹ ਸੁਧ ਅੱਖਰ ਇਹਦੇ ਚੋਂ ਨਿਕਲ ਜਾਣੀ ਮਨ ਇਕਾਗਰ ਕਰਕੇ ਵਿਚਾਰ ਕਰਕੇ, ਅਬ ਮੈਂ ਮਹਾ ਸੁਧ ਮਤ ਕਰਕੇ। ਇਸ ਤੋਂ ਅੱਗੇ ਦੱਸਦੇ ਹਨ ਇਹ ਕਥਾ ਮੈਂ ਚਿੱਤ ਲਾ। ਦੇਖੋ ਕੈਸੇ ਪਿਆਰ ਦੀ ਗੱਲ ਕਰਦੇ ਤਰੰਗੀ ਵਾਲੇ ਸਤਿਗੁਰੂ, ਕਿ ਮੈਂ ਐਨ ਚਿੱਤ ਵਿਰਤੀ ਪਿਆਰ ਦੇ ਵਿੱਚ ਆ ਕੇ ਨਿਰਪੱਖ ਹੋ ਕਰ ਇਹ ਪੱਖ ਵਿੱਚ ਆ ਕੇ ਬੰਦਾ ਉਸਤਤ ਕਰਦਾ। ਇਹ ਜਿਸ ਵੇਲੇ ਵਿਰੋਧ ਵਿੱਚ ਆ ਜਾਏ ਤਾਂ ਨਿੰਦਾ ਕਰਦਾ। ਤਰੰਗੀ ਵਾਲਾ ਸਤਿਗੁਰੂ ਨਾ ਕਿਸੇ ਦੇ ਵਿਰੋਧ ਵਿੱਚ ਹੈ, ਨਾ ਕਿਸੇ ਦੇ ਪੱਖ ਵਿੱਚ, ਸੱਚ ਦੇ ਪੱਖ ਵਿੱਚ। ਜੋ ਕੁਝ ਸੱਚੀ ਕਥਾ ਮਹਾਰਾਜ ਕਹਿੰਦੇ ਕਹੋ ਕਥਾ ਚਿੱਤ ਲਾਇ ਵਿਚਰ ਕੇ, ਉਹ ਕਥਾ ਮੈਂ ਚਿੱਤ ਲਾ ਕਰਕੇ ਵਿਚਾਰ ਕਰਕੇ ਇਹ ਖਾਸ ਨੂੰ ਸੁਣਾਉਂਦਾ ਹਾਂ। ਸੰਸਾਰ ਦੇ ਲੋਕ ਧਿਆਨ ਦੇ ਨਾਲ ਸੁਣਨ, ਇਹ 24ਵਾਂ ਅਵਤਾਰ ਹੈ ਜੀ ਭਗਵਾਨ ਵਿਸ਼ਨੂੰ ਦਾ। ਇਹਦਾ ਨਾਮ ਕਲਕੀ ਅਵਤਾਰ, ਇਹ ਅਵਤਾਰ ਦੀ ਪਰਿਭਾਸ਼ਾ ਕੀ ਹੈ? ਅਵਤਾਰਕ ਤੀ ਅਵਤਾਰ, ਅਵਤਾਰ ਭਾਵੇਂ ਆਉਣ ਦੇ ਨੇ, ਅਵਤਾਰ ਭਾਵੇਂ ਉਤਰਨੀ ਕਿਰਿਆ ਹੁੰਦੇ ਨੇ, ਅਵਤਾਰ ਦੇ ਬੜੇ ਅਰਥ ਹਨ। ਆਪਾਂ ਇੱਧਰ ਬਹੁਤਾ ਸਮਾਂ ਨਾ ਲਾਈਏ। ਇਹ ਅਵਤਾਰ ਅਵਤਾਰਕ ਕੀ ਅਵਤਾ ਨਾਮ ਬਿਪਤਾ ਹੈ, ਜੋ ਬਿਪਤਾ ਵਿੱਚ ਫਸੇ ਜੀਵਾਂ ਦੀ ਰੱਖਿਆ ਕਰੇ, ਇਹ ਉਸ ਨੂੰ ਕਹਿੰਦੇ ਨੇ ਅਵਤਾਰਾ। ਜੀਵਾਂ ਦੀ ਰੱਖਿਆ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਦਾ 24ਵਾਂ ਅਵਤਾਰ ਨੇ ਕਲੰਕ, ਜਿਹਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮਿਲਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਅਵਤਾਰ ਦਾ ਨਾਮ ਕਲਕੀ ਅਵਤਾਰ ਹੋਏਗਾ।
ਪ੍ਰਸੰਗ ਸੁਧਾਰਾ,
ਇਹ ਮੈਂ ਨਾਮ ਦੱਸ ਦਿੱਤਾ ਖਾਲਸਾ ਜੀ, ਹੁਣ ਇਹਦਾ ਪ੍ਰਸੰਗ ਇਹਦੀ ਵਿਆਖਿਆ ਮੈਂ ਖੋਲ ਕਰਕੇ ਤੁਹਾਨੂੰ ਸੁਣਾਉਂਦਾ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਸ ਧਰਨੀ ਕਰੀਏ ਧਰਤੀ ਤੇ ਭਾਰਾ ਤਿਤ ਕਰੀਏ ਪਾਪ ਗ੍ਰਸਤ ਹੋ ਜਾਏਗੀ ਪ੍ਰਿਥਵੀ, ਇਹ ਕਿਤਨੇ ਪਾਪ ਵੱਧ ਜਾਣਗੇ ਕਿ ਧਰਤੀ ਪਾਪਾਂ ਦਾ ਰੂਪ ਬਣ ਜਾਏਗੀ। ਪਾਪ ਇੰਨੇ ਹੋ ਜਾਣਗੇ, ਹੁਣ ਪਾਪਾਂ ਦੇ ਮਾਰਗ ਤੇ ਦੁਨੀਆਂ ਚੱਲਣੀ ਸ਼ੁਰੂ ਹੋ ਗਈ। ਇਸ ਮਾਰਗ ਤੇ ਆ ਗਈ ਤੁਰ ਪਈ ਹੈ ਦੁਨੀਆਂ, ਦਿਨ ਪ੍ਰਤੀ ਦਿਨ ਇਹ ਪਾਪ ਵਿੱਚ ਵਾਧਾ ਹੋ ਰਿਹਾ ਤੇ ਇਸ ਮਾਰਗ ਤੇ ਤੁਰਿਆ। ਪਾਪ ਭਾਵੇਂ ਬੁਰਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਪਾਪ ਬੁਰਾ ਤਾਂ ਸਾਰੀ ਦੁਨੀਆਂ ਜਾਣਦੀ ਹੈ ਪਾਪ ਦਾ, ਪਰ ਪਾਪੀ ਪਾਪੀ ਨੂੰ ਪਿਆਰਾ ਹੈ। ਕਹਿੰਦੇ ਦੁਨੀਆਂ ਪਾਪਾਂ ਦੇ ਨਾਲ ਪਿਆਰ ਕਰੇਗੀ, ਭਾਰਾ ਕਿਰਤ ਨੂੰ ਜਦੋਂ ਧਰਨੀ, ਜਦੋਂ ਧਰਤੀ ਤੇ ਪਾਪ ਇਤਨੇ ਫੈਲ ਜਾਣਗੇ ਧਰਤੀ ਪਾਪਾਂ ਦਾ ਹੀ ਸਰੂਪ ਬਣ ਜਾਏਗੀ।
ਪਾਪ ਗ੍ਰਸਤ ਕਛੁ ਜਾਤ ਨ ਵਰਣੀ,
ਪਾਪਾਂ ਨਾਲ ਗ੍ਰਸੀ ਜਾਏਗੀ ਧਰਤੀ, ਜਿਹਦਾ ਕੁਝ ਵਰਣਨ ਨਹੀਂ ਕੀਤਾ ਜਾ ਸਕਦਾ। ਜਿਤਨੇ ਪਾਪ ਹੋ ਜਾਣਗੇ ਉਹ ਤੋਲੇ ਨਹੀਂ ਜਾ ਸਕਦੇ। ਇਸ ਪ੍ਰਕਾਰ ਪਾਪ ਵੱਧ ਜਾਣਗੇ।
ਭਾਂਤ ਭਾਂਤ ਤਨ ਭੂਤ ਪਤ,
ਭਾਂਤ ਭਾਂਤ ਕਿਸਮਾਂ ਕਿਸਮਾਂ, ਯਾਨੀ ਵੱਖਰੀ ਵੱਖਰੀ ਕਿਸਮ ਦੇ ਪਾਪ ਹੋਣਗੇ, ਬਹੁਤ ਕਿਸਮ ਦੇ ਪਾਪ ਹੋਣਗੇ, ਪਰ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਪਾਪ ਜਿਹੜਾ ਬਹੁਤ ਵੱਡਾ ਪਾਪ ਹੈ, ਇਹ ਇੱਥੋਂ ਸਤਿਗੁਰੂ ਮਹਾਰਾਜ ਚੇਤਾਵਨੀ ਦਿੰਦੇ ਕਿ ਸਮਝ ਲਿਓ, ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ। ਜਦੋਂ ਅਗਲੀ ਪੰਕਤੀ ਜਿਹੜੀ ਹੁਣ ਸਿੰਘ ਸਾਹਿਬ ਬੋਲਣ ਲੱਗੇ ਕਹਿੰਦੇ, ਜਦੋਂ ਆਹ ਨਿਸ਼ਾਨੀ ਆ ਜਾਏ, ਇੱਕ ਨਿਸ਼ਾਨੀ ਅਗਲੀ ਤੁਕ ਵਿੱਚ ਆ ਗਈ ਹੈ, ਉਹ ਸੁਣਨਾ
ਕਰੋ।
ਮਾਂ ਤੇ ਪੁੱਤ ਦਾ ਰਿਸ਼ਤਾ ਸਾਰਿਆਂ ਤੋਂ ਨੇੜੇ ਗਿਆ। ਜਦੋਂ ਮਾਂ ਤੇ ਪੁੱਤ ਦੇ ਵਿੱਚ ਵੀ ਵਿਕਾਰ ਭਾਵਨਾ ਹੋ ਜਾਏਗੀ, ਜਦੋਂ ਮਾਂ ਔਰ ਪੁੱਤ ਦਾ ਸੰਬੰਧ ਮਾਂ ਤੇ ਪੁੱਤ ਵਾਲਾ ਨਹੀਂ ਤੇ ਪਤੀ ਤੇ ਪਤਨੀ ਵਾਲਾ ਹੋ ਜਾਏਗਾ, ਇਹ ਪਾਪ ਦੀ ਨਿਸ਼ਾਨੀ ਹੈ। ਪਹਿਲੀ ਸਮਝ ਲਓ ਕਿ ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਜਾਏਗਾ। ਸਤਿ ਜੀ, ਇਹ ਪਾਪ ਨਿਸ਼ਾਨੀ ਅੱਜ ਤੋਂ ਕਈ ਵਰੇ ਪਹਿਲਾਂ ਪ੍ਰਗਟ ਹੋ ਚੁੱਕੀ ਹੈ। ਇਹ ਨਿਸ਼ਾਨੀ ਪਹਿਲੀ ਹੈ, ਅੱਗੇ ਹੋਰ ਨਿਸ਼ਾਨੀਆਂ ਦਾ ਵਰਣਨ ਕਰਨਗੇ ਜੀ। ਸਭ ਤੋਂ ਨੇੜੇ ਦੇ ਰਿਸ਼ਤੇ ਜਿਹੜੇ ਹਨ, ਇਹ ਵਿਸ਼ੇਸ਼ ਜਿਹੜੇ ਪਾਪ ਨੂੰ ਉਹਨਾਂ ਦੀ ਗੱਲ ਕਰਦੇ ਹਨ, ਦੂਸਰੇ ਪਾਪਾਂ ਦੇ ਤਾਂ ਕੀਮਤੇ ਕੋਈ ਨਾ ਹੈ। ਤੇ ਹਜ਼ੂਰ ਕਹਿੰਦੇ ਜੋ ਪੁੱਤਰੇ ਸੀ ਸੋਭਤ ਲੈ ਮਾਤਾ, ਜਦੋਂ ਪੁੱਤਰ ਹੀ ਮਾਤਾ, ਮਾਤਾ ਹੀ ਆਪਣੇ ਪੁੱਤਰ ਨੂੰ ਸੀਜਾ ਤੇ ਲੈ ਕੇ ਉਹਦੇ ਨਾਲ ਵਿਕਾਰ ਭਾਵਨਾ ਸੋਏਗੀ, ਇਹ ਸੁਤਾ ਪਿਤਾ ਤਨਵੰਤ ਸੰਸਥਾ ਸੰਗ ਲਾ ਕਰਕੇ ਸਰਗ ਲਾ ਕਰਕੇ ਇਹ ਪਿਤਾ ਆਪਣੀ ਪੁੱਤਰੀ ਦੇ ਨਾਲ ਇਹ ਅਯੋਗ ਸੰਬੰਧ ਕਾਇਮ ਕਰ ਲਵੇਗਾ।
ਅਗਨੀ ਭਗਤ ਭਰਾਤ ਕਹਿ ਅੰਕਾ,
ਉਦੋਂ ਤੀਜਾ ਰਿਸ਼ਤਾ ਨੇੜੇ ਦਾ ਹੈ ਭੈਣ ਔਰ ਭਰਾ ਦਾ। ਇਹ ਸਾਰੇ ਰਿਸ਼ਤਿਆਂ ਦੀਆਂ ਸਾਖੀਆਂ ਜੇ ਤੁਹਾਨੂੰ ਵਰਤਮਾਨ ਸਮੇਂ ਚ ਹੋਈਆਂ ਘਟਨਾ ਦੇ ਵੇਰਵੇ, ਉਹਨਾਂ ਦੀ ਨਾਮ, ਉਹਨਾਂ ਦੀ ਉਹ ਜਗ੍ਹਾ ਜਿੱਥੇ ਘਟਨਾਵਾਂ ਪ੍ਰਗਟ ਰੂਪ ਵਿੱਚ ਹੋ ਚੁੱਕੀਆਂ ਹਨ, ਕਿਸੇ ਦੇ ਗੰਦ ਖੋਲਣ ਤੋਂ ਬਿਨਾਂ ਕੁਛ ਨਹੀਂ ਮਿਲੇਗਾ। ਬਸ ਇਤਨੀ ਗੱਲ ਵਿੱਚ ਸਭ ਕੁਛ ਆ ਗਿਆ ਕਿ ਸਭ ਕੁਛ ਇਹ ਤਿੰਨੇ ਨਿਸ਼ਾਨੀਆਂ ਕਲਗੀ ਵਾਲੇ ਸਤਿਗੁਰੂ ਦੀਆਂ ਅੱਜ ਵਰਤਮਾਨ ਸਮੇਂ ਚ ਇਹ ਵਰਤ ਰਹੀਆਂ ਹੋ ਚੁੱਕੀਆਂ। ਸਾਸ ਜੀ, ਮੈਂ ਹੁਣ ਨਾਂ ਛੱਡ ਕੇ ਗੱਲ ਕਰਨ ਲੱਗਾ। ਇੱਕ ਮਜਿਸਟ੍ਰੇਟ ਸਾਹਿਬ ਜੱਜ ਲੱਗਿਆ, ਉਹਦਾ ਇੱਕ ਲੜਕਾ ਤੇ ਇੱਕ ਲੜਕੀ ਬੇਟਾ ਬੇਟੀ, ਇਹ ਦੋਨਾਂ ਦਾ ਸੰਬੰਧ ਆਪਸ ਵਿੱਚ ਠੀਕ ਨਹੀਂ ਰਿਹਾ। ਉਹਨਾਂ ਨੇ ਆਪਸ ਵਿੱਚ ਸਲਾਹ ਕਰ ਲਈ, ਕਿਸੇ ਹੋਰ ਕੋਰਟ ਵਿੱਚ ਜਾ ਕੇ ਕੋਰਟ ਮੈਟ ਕਰ ਲਈ ਸਕੇ ਭੈਣ ਔਰ ਭਰਾ ਨੇ। ਇਹ ਜਦੋਂ ਜੱਜ ਸਾਹਿਬ ਨੂੰ ਪਤਾ ਲੱਗਿਆ ਕਿ ਹੁਣ ਉਹਨਾਂ ਨੇ ਕੱਢ ਕੇ ਕਾਗਜ਼ ਵਿਖਾ ਦਿੱਤੀ ਵੀ ਆ ਦੇ ਕਾਨੂੰਨ ਜਾਣ ਲੈ, ਪੜ੍ਹ ਲੈ, ਹੁਣ ਕੋਈ ਦਖਲ ਨਹੀਂ ਦੇ ਸਕਦਾ ਸਾਡੀ ਨਿੱਜੀ ਜ਼ਿੰਦਗੀ। ਅਸੀਂ ਆਪਣੀ ਨਿੱਜੀ ਜ਼ਿੰਦਗੀ ਕਿਵੇਂ ਬਾਣੀ ਬਤੀਤ ਕਰੀਏ? ਗੁਰੂ ਸਾਹਿਬ ਕਹਿੰਦੇ ਕਿ ਕਾਨੂੰਨ ਪਾਪ ਪਥ ਵਿੱਚ ਹੋ ਜਾਏਗਾ, ਸਰਕਾਰਾਂ ਇਸ ਦਾ ਪਥ ਗੁਰੂ ਦੀ, ਕੋਈ ਕਿਸੇ ਨੂੰ ਡਰ ਨਹੀਂ ਸਕੇਗਾ ਕਿ ਜਿਸ ਵੇਲੇ ਉਹਨਾਂ ਦੇ ਅਗਲੀ ਸੰਤਾਨ ਦੀ ਉਤਪਤੀ ਹੋਏ, ਉਹ ਦਲੀਲ ਕਰਦਾ ਆਪਣੇ ਬਾਪ ਨੂੰ ਚਿੱਠੀ ਕਰਦਾ, ਕਹਿੰਦਾ ਹੁਣ ਮੈਂ ਇਹ ਦੱਸ ਤੈਨੂੰ ਤੇਰੇ ਪੋਤੇ ਦੀਆਂ ਵਧਾਈਆਂ ਦੇਵਾਂ ਕਿ ਤੈਨੂੰ ਤੇਰੇ ਦੋਤਰੇ ਦੀਆਂ ਵਧਾਈਆਂ ਦੇਵਾਂ, ਲੜ ਕਰੀ ਐਸੇ ਲੋਕਾਂ ਦੇ ਮਰ ਜਾਣ ਚੋਣ ਤੋਂ ਪਹਿਲੇ ਐਸੇ ਲੋਕ। ਬਾਪ ਖੁਦ ਹੀ ਕਰਕੇ ਮਰ ਗਿਆ ਜੱਜ ਹੁੰਦਾ ਹੋਇਆ। ਇਹੋ ਜਿਹੀਆਂ ਸਾਖੀਆਂ ਅਨੇਕਾਂ ਆਪਾਂ ਨੂੰ ਲੋੜ ਨਹੀਂ, ਸਿਰਫ ਗੁਰੂ ਸਾਹਿਬ ਜੀ ਦੇ ਇਹ ਕੀਤੇ ਹੋਏ ਇਸ਼ਾਰਿਆਂ ਨੂੰ ਪਾ ਕਰਕੇ ਇੰਨਾ ਸਮਝ ਲਓ ਵੀ ਇਹ ਤਿੰਨੇ ਨਿਸ਼ਾਨੀਆਂ ਹੋ ਚੁੱਕੀਆਂ। ਮਾਤਾ ਔਰ ਪੁੱਤਰ ਦੀ ਗੱਲ, ਭੈਣ ਔਰ ਭਰਾ ਦੀ ਗੱਲ, ਇਹ ਪਿਤਾ ਔਰ ਪੁੱਤਰੀ ਦੀ ਗੱਲ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਹ ਰਿਸ਼ਤਾ ਖਤਮ ਹੋ ਜਾਏਗਾ ਸਮਝ ਲਓ ਕਿ ਧਰਤੀ ਪਾਪਾਂ ਦਾ ਰੂਪ ਬਣ ਗਈ। ਕਿਉਂ ਕਲਕੀ ਅਵਤਾਰ ਦੇ ਆਉਣ ਦਾ ਸਮਾਂ ਹੋ ਗਿਆ।
ਅਗਨੀ ਭਰਤ ਭਰਾਤ ਕਹਿ
ਭਰਾ ਜਿਹੜਾ ਭਰਾ ਨੂੰ ਅਗਨੀ ਕਹਿਣ ਜਿਹੜੀ ਹੈ ਤੇ ਉਹ ਇਸ ਪ੍ਰਕਾਰ ਆਪਣੇ ਇਸ ਰਿਸ਼ਤੇ ਨੂੰ ਸਿੱਕੀ ਤੇ ਟੰਗ ਕੇ ਉਹਦੇ ਚ ਪਤੀ ਭਾਵਨਾ ਕਰਕੇ ਇਸ ਪ੍ਰਕਾਰ ਅੰਤ ਭਰ ਕੇ ਸੋਏਗੀ।
ਭੈਣ
ਦਾ ਇਸ ਪ੍ਰਕਾਰ ਨਿਰੰਤਰ ਵਿਹਾਰ ਹੋਵੇਗਾ।
ਇਸਤਰੀ ਤਜੀ ਸਕਲ ਸੰਸਾਰਾ
ਵਿਆਹ ਕਰ ਇਸਤਰੀ ਨੂੰ ਸਾਰਾ ਸੰਸਾਰ ਤਿਆਗੇ। ਥਾਂ ਥਾਂ ਤੇ ਤਲਾਕ ਹੋਊਗਾ, ਥਾਂ ਥਾਂ ਤੇ ਆਪਣੀ ਇਸਤਰੀ ਨੂੰ ਤਿਆਗਣ ਸੁਣੋ ਅਥਵਾ ਆਪਣੀ ਵਿਆਹਤਾ ਇਸਤਰੀ ਨੂੰ ਤਿਆਗ ਕਰਕੇ ਇਸ ਵਿਚਾਰ ਵਿੱਚ ਫਸ ਜਾਣਗੇ ਕਿ ਉਹ ਇਤਲਾਕ ਇਤਨਾ ਡਰ ਜਾਏਗਾ ਕਿ ਸਤਿਗੁਰੂ ਮਹਾਰਾਜ ਕਹਿੰਦੇ ਸਾਰੇ ਸੰਸਾਰ ਨੇ ਇਹ ਇਸਤਰੀ ਦਾ ਨਾਤਾ ਕਰਕੇ ਪਰਾਏ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਕੀ ਸਮਝਣ, ਜਦੋਂ ਆਪਣੀ ਹੀ ਧੀ ਭੈਣ ਨਹੀਂ ਸਮਝਣਗੇ ਇਹ ਰਿਸ਼ਤੇ ਖਤਮ ਹੋ ਜਾਣਗੇ।
ਮੇਰੇ
ਗੋਪਾ ਸ਼ੰਕਰ ਵਰਣ ਮਿਲ ਜਾਏਗੀ ਪ੍ਰਜਾ ਆਪਸ ਵਿੱਚ
ਏਕ ਗਿਆਤ ਕੋ ਰਹਾ ਨਾ ਕੋਈ
ਤੇ ਏਕ ਗਿਆਤ ਕੋ ਰਹਾ ਨਾ ਕੋਈ ਤੇ ਇੱਕ ਜਾਤੀ ਵਾ ਕੋਈ ਨਹੀਂ ਰਹੇਗਾ।
ਪਤ ਵਿੱਚ ਚਾਰ ਫਸੀ ਬਰਨਾਰੀ
ਸ੍ਰੇਸ਼ਟ ਘਰਾਂ ਦੀਆਂ ਇਸਤਰੀਆਂ ਜਿਹੜੀਆਂ ਹਨ ਉਹ ਵੀ ਬਿਰ ਬਨਾਮ ਦੋ ਦਾ ਹੁੰਦਾ ਹੈ, ਦੂਸਰੇ ਦਾ ਹੁੰਦਾ ਹੈ ਤੇ ਉਹ ਇਸ ਵਿਚਾਰ ਚ ਫਸ ਜਾਣਗੀਆਂ।
ਧੰਨ
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਧਰਮ ਦੀ ਰੀਤ ਦੀ ਪ੍ਰੀਤ ਭੁੱਲ ਜਾਏਗੀ। ਧਰਮ ਕੀ ਪਸ਼ੂਆਂ ਵਰਗੀ ਵਿਅਕਤੀ ਹੋ ਜਾਣੀ ਹੈ ਤੇ ਪਸ਼ੂਆਂ ਵਰਗਾ ਕਰਨ ਹੋ ਜਾਣਾ ਹੈ, ਐਸਾ ਪਾਪ ਸੰਸਾਰ ਵਿੱਚ ਹੋਏਗਾ।
ਘਰ ਘਰ ਝੂਠ ਸਮੱਸਿਆ ਭਈ
ਝੂਠ ਇਤਨਾ ਫੈਲ ਜਾਏਗਾ ਕਿਉਂ ਲੱਗੇਗਾ ਵੀ ਘਰ ਘਰ ਮੱਸਿਆ ਦੀ ਰਾਤ ਆ ਗਈ ਹੈ। ਜਾਣੀ ਝੂਠ ਦਾ ਅੰਧੇਰਾ ਇਤਨਾ ਹੋ ਜਾਏਗਾ ਤੇ ਪਿਓ ਔਰ ਪੁੱਤ ਦੇ ਵਿਚਾਰੇ ਝੂਠ ਆ ਜਾਏਗਾ, ਬਨਾਉਟੀ ਗੱਲਾਂ ਆ ਜਾਣਗੀਆਂ, ਭਰਾ ਭਰਾ ਦੇ ਨਾਲ ਝੂਠ ਬੋਲੇਗਾ, ਪਤੀ ਪਤਨੀ ਦੇ ਨਾਲ ਆਪਸ ਵਿੱਚ ਝੂਠ ਬੋਲਣਗੇ, ਪਤੀ ਵੀ ਪਤਨੀ ਕੋਲ ਝੂਠ ਬੋਲੇਗਾ, ਪਤਨੀ ਵੀ ਪਤੀ ਕੋਲ ਝੂਠ ਬੋਲੇਗਾ। ਇਹ ਘਰ ਦੇ ਅੰਦਰ ਮੱਸਿਆ ਦੀ ਰਾਤ ਦੀ ਤਰ੍ਹਾਂ ਝੂਠ ਦਾ ਅੰਧੇਰਾ ਹੋ ਜਾਣਾ ਹੈ। ਇਸ ਅੰਧੇਰੇ ਵਿੱਚ ਲੋਕੀ ਭੜਕਣਗੇ, ਟੱਕਰਾਂ ਮਾਰਨਗੇ, ਇਹ ਅੰਧੇਰਾ ਐਸਾ ਹੋ ਜਾਏਗਾ। ਘਰ ਘਰ ਝੂਠ ਅਮਸਿਆ ਭਈ ਮਾਨੋ ਮੱਸਿਆ ਦੀ ਰਾਤ ਹੈ।
ਸਾਚ ਕਲਾ ਸਸਤੀ ਦੁਰ ਗਈ
ਚੰਦਰਮਾ ਦੀਆਂ 16 ਕਲਾ ਹਨ, ਚੰਦਰਵੰਸ਼ੀ ਭਗਵਾਨ ਕ੍ਰਿਸ਼ਨ ਜੀ ਅਵਤਾਰ ਆਏ ਉਹਨਾਂ ਨੂੰ 16 ਕਲਾ ਸੰਪੂਰਨ ਪਰੇ। ਇਹ ਚੰਦਰਮਾ ਦੀਆਂ 16 ਕਲਾ ਜਿਹਦੇ ਵਿੱਚੋਂ 15 ਕਲਾ ਤਾਂ ਦਿਸਦੀਆਂ, 16ਵੀਂ ਕਲਾ ਦਿਸਦੀ ਮੱਸਿਆ ਦੀ ਰਾਤ। ਜਦੋਂ ਕਹਿੰਦੇ ਚੰਦਰਮਾ ਬਿਲਕੁਲ ਹੀ ਨਹੀਂ ਹੈ, ਚੰਦਰਮਾ ਤੇ ਸੂਰਜ ਇੱਕੋ ਸਮੇਂ ਚੜ੍ਹਦੇ, ਸੂਰਜ ਦੀ ਰੋਸ਼ਨੀ ਚੰਦਰਮਾ ਨੂੰ ਖੋਇਆ ਜਾਂਦਾ ਹੁੰਦਾ ਉਸ ਦਿਨ ਦੀ, ਚੰਦਰਮਾ ਦੀ ਇੱਕ ਕਲਪ ਉਸ ਦਿਨ ਦੀ ਬਣੀ। ਇਸ ਕਰਕੇ ਸਾਸ ਜੀ ਸਤਿਗੁਰੂ ਮਹਾਰਾਜ ਕਹਿੰਦੇ ਚੰਦਰਮਾ ਦੀ ਕਲਾ ਤਾਂ ਸੰਸਾਰ ਵਿੱਚ ਹਜੇ ਬਚ ਗਈ, ਭਾਵੇਂ ਇੱਕੋ ਹੀ ਕਲਾ ਰਹਿੰਦੀ ਹੈ ਦਿਸਦੀ ਨਹੀਂ, ਪਰ ਧਰਮ ਦੀ ਕਲਾ ਐਸੀ ਹੈ ਇਹ ਸਾਚ ਕਲਾ ਸੱਚ ਦੀ ਜਿਹੜੀ ਕਲਾ ਹੈ, ਸਾਚ ਕਲਾ ਸੱਚ ਕੀ ਦੁਰਨਾਮ ਛੱਡਦਾ ਹੈ, ਸੱਚ ਰੂਪ ਚੰਦਰਮਾ ਦੀ ਕੋਈ ਵੀ ਕਲਾ ਬਾਕੀ ਨਹੀਂ ਰਹੇ ਛੁੱਪ ਜਾਏਗੀ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਸਮਾਂ ਹੋ
ਜਾਏਗਾ,
ਜਿੱਥੇ ਕਿੱਥੇ ਵੇਖੋਗੇ ਉਤਪਾਤ ਪਾਪ ਕਰਨ ਹੋਣ ਲੱਗਣਗੇ, ਜਿੱਥੇ ਕਿੱਥੇ ਵੀ ਦੇਖੇ ਜਾਓਗੇ ਧਾਰਮਿਕ ਅਸਥਾਨਾਂ ਤੇ ਜਿੱਥੇ ਲੋਕਾਂ ਨੂੰ ਧਰਮ ਸਿਖਾਇਆ ਜਾਣਾ ਹੈ ਉੱਥੇ ਲੋਕਾਂ ਨੂੰ ਲੜਾਈਆਂ ਸਿਖਾਈਆਂ ਜਾਣਗੀਆਂ, ਜਿੱਥੇ ਲੋਕਾਂ ਨੂੰ ਪਿਆਰ ਸਿਖਾਇਆ ਜਾਣਾ ਸੀ ਉੱਥੇ ਈਰਖਾ ਸਿਖਾਈ ਜਾਏ, ਜਿੱਥੇ ਲੋਕਾਂ ਨੂੰ ਆਦਰ ਸਿਖਾਇਆ ਜਾਣਾ ਸੀ ਉੱਥੇ ਨਿਰਾਦਰ ਸਿਖਾਇਆ ਜਾਏ। ਇਸੇ ਕਰਕੇ ਬੁੱਲੇ ਨੇ ਗੱਲ ਬੜੀ ਸੋਹਣੀ ਕਹੀ ਹੈ, ਬਹੁਤ ਵਧੀਆ ਗੱਲ ਕਹੀ ਹੈ ਸੂਫੀ ਫਕੀਰ ਹੈ, ਉਹ ਕਹਿੰਦੇ ਰੱਬ ਦੇ ਆਸ਼ਕ ਜਿਹੜੇ ਉਹ ਅਲੱਗ ਰਹਿੰਦੇ, ਆਪਣੀ ਬੋਲੀ ਵਿੱਚ ਬੋਲਿਆ ਬੜਾ ਸੋਹਣਾ ਬੋਲਿਆ। ਬੁੱਲੇ ਦੀਆਂ ਕੁਝ ਗੱਲਾਂ ਬੜੀਆਂ ਹੀ ਸ਼ਲਾਘਾ ਯੋਗ ਨੇ, ਉਹ ਕਹਿੰਦੇ ਨੇ ਬੋਲਿਆ ਧਰਮ ਸਾਰ ਵਿੱਚ ਧਾਰਮੀ ਰਹਿੰਦੇ, ਉਹਨੇ ਸ਼ੁਰੂ ਹੀ ਇੱਥੋਂ ਕੀਤਾ, ਉਹਨੇ ਦੇਖਿਆ ਜਿਹੜੇ ਹੋ ਕੇ ਜਿੱਥੇ ਸੱਚਾਈ ਦੀ ਗੱਲ ਦੇਖੀ ਉੱਥੇ ਇਹ ਵੀ ਕਹਿ ਦਿੱਤਾ ਜਿੱਥੇ ਲੰਗਰ ਚੱਲਦੇ ਤੇ ਨਾਮ ਦਾ ਪ੍ਰਵਾਹ ਚੱਲਦਾ ਵੇਖਿਆ ਉੱਥੇ ਵੀ ਗੁਲਾ ਚੁੱਕਦੇ ਤੇ ਜਿੱਥੇ ਧਰਮਸਾਰ ਵਿੱਚ ਕੁਝ ਧਾਵੀ ਲੋਕ ਵੇਖੇ ਇਹ ਵੀ ਕਹਿ ਦਿੱਤੇ। ਕਹਿੰਦਾ ਬੋਲਿਆ ਧਰਮਸਾਰ ਵਿੱਚ ਧਾਵੀ ਕਹਿੰਦੇ, ਕਹਿੰਦਾ ਠਾਕਰ ਦੁਆਰੇ ਠੱਗ, ਠਾਕਰ ਦੁਆਰੇ ਠੱਗ ਬੈਠੇ ਤੇ ਵਿੱਚ ਮਸੀਤੀ ਮਸੀਤਾਂ ਦੇ ਕਹਿੰਦੇ ਕੁਸਤੀ ਰਹਿੰਦੇ ਆਸਕ ਰਹਿਣ ਅਲੱਗ, ਖੁਦਾ ਦੇ ਆਸਕ ਇਹਨਾਂ ਅਲੱਗ ਹਨ। ਇਸ ਪ੍ਰਕਾਰ ਸਾਧ ਸੰਗੀ ਐਸਾ ਜਿਹੜਾ ਸਮੇਂ ਦੀ ਕਲਯੁਗ ਦਾ ਪ੍ਰਭਾਵ ਕਰਨਾ, ਘਰ ਘਰ ਦੇ ਝੂਠ ਤਮਸਿਆ ਉਗਾਣੀ, ਸੱਚ ਦੀ ਕਲਾ ਜਿਹੜੀ ਹੈ ਉਹ ਛਿਪ ਜਾਣੀ, ਜਿੱਥੇ ਕਿੱਥੇ ਉਤਪਾਦ ਕੀ ਪਾਪ ਹੋਣ ਲੱਗ ਪਏ ਹਨ।
ਭਗਤ ਪੂਤ ਸੇਜਣ ਮਾਤਾ,
ਮਾਤਾ ਦੀ ਸੇਜਾ ਤੇ ਪੁੱਤਰ ਦਾ ਉਸ ਸੰਬੰਧ ਨੂੰ ਵਿਗਾੜ ਕਰਕੇ ਵਿਸ਼ੇ ਵਾਸਨਾ ਦੇ ਅੰਦਰ ਆਉਣਾ,
ਪੂਰਤ ਸਾਧਨਕ
ਸੱਚ ਨੂੰ ਲੱਭਣ ਵਾਲੇ ਦੀਵਾ ਲੈ ਕੇ ਲੱਭ ਲੈਣ, ਸੱਚ ਕਿਤੇ ਲੱਭੇਗਾ ਹੀ ਉਸ ਵੇਲੇ ਮਹਾਰਾਜ ਨੂੰ ਤੇ ਸੱਚ ਕਿਨਾਰੇ ਰਹਿ ਗਿਆ। ਤੇ ਇਸ ਪ੍ਰਕਾਰ ਹੁੰਦੇ ਹੋਏ ਵੀ ਸੱਚ ਕਿਤੇ ਨਹੀਂ ਮਿਲੇਗਾ,
ਝੂਠ ਹੀ ਸੰਗ ਸਭੋ ਚਿੱਤ ਲਾਇਆ,
ਇਹ ਝੂਠ ਦੇ ਨਾਲ ਸਾਰਿਆਂ ਨੇ ਆਪਣਾ ਚਿੱਤ ਜੋੜ ਲੈਣਾ, ਚਿੱਤ ਲਾ ਲੈਣਾ, ਯਾਨੀ ਪ੍ਰੇਮ ਹੋ ਜੂਗਾ ਝੂਠ ਨਾਲ, ਕਿਉਂਕਿ ਮਿੱਠੀ ਚੀਜ਼ ਵਿੱਚ ਹਰ ਇੱਕ ਦਾ ਪ੍ਰੇਮ ਹੈ, ਊੜ ਮਿੱਠਾ ਝੂਠ ਮਿੱਠਾ, ਇਸ ਕਰਕੇ ਵੀ ਗਾਈ ਝੂਠ ਜਿਹੜੀ ਚੀਜ਼ ਮਿੱਠੀ ਹੈ ਉਹ ਜੀਵ ਦੇ ਨਾਲ ਸਪਰਸ਼ ਕਰੀਦੀ, ਝੂਠ ਮਿੱਠਾ ਇਸ ਲਈ ਜੀਵ ਦੇ ਨਾਲ ਸਪਰਸ਼ ਹੁੰਦਾ ਤੇ ਸਵਾਦ ਦਿੰਦਾ ਤੇ ਕਈ ਵਾਰ ਜਦੋਂ ਕੰਨਾਂ 'ਚ ਜਾਂਦਾ ਤਾਂ ਬੜਾ ਸੋਹਣਾ ਲੱਗਦਾ, ਝੂਠ ਦੀ ਗੱਲ ਬੜੀ ਪਸੰਦ ਆਉਂਦੀ ਹੈ। ਐਸੀਆਂ ਐਸੀਆਂ ਝੂਠੀਆਂ ਕਹਾਣੀਆਂ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਸੁਣਾਈਆਂ ਜਾਂਦੀਆਂ। ਕਈ ਵਾਰ ਇਹ ਹੁੰਦਾ ਵੀ ਕੰਨਾਂ 'ਚ ਉਂਗਲੀਆਂ ਦੇ ਕੇ ਟਾਈਮ ਕੱਢਣ ਦਾ ਸਮਾਂ ਆ ਜਾਂਦਾ, ਐਡੇ ਐਡੇ ਪੱਥਰ ਚੋਲੇ ਜਾਂਦੇ ਮਹਾਰਾਜ ਦੀ ਹਜ਼ੂਰੀ, ਐਡੀਆਂ ਬਨੌਟੀ ਗੱਲਾਂ ਕੀਤੀਆਂ ਜਾਂਦੀਆਂ, ਐਨਾ ਝੂਠ ਬੋਲ ਬੋਲ ਕੇ ਪਖੰਡੀ ਲੋਕਾਂ ਨੂੰ ਚੱਕਿਆ ਜਾਂਦਾ ਉਸਤਤ ਕਰਨ ਵਾਸਤੇ ਸੱਚੇ ਸ਼ਬਦ। ਉਸਤਤ ਝੂਠ ਦਾ ਸਹਾਰਾ ਨਹੀਂ ਮੰਗਦੀ, ਜਿਹੜੀ ਉਸਤਤ ਝੂਠ ਦੇ ਸਹਾਰੇ ਖੜੀ ਹੈ ਉਸਤਤ ਉਸਤਤ ਨਹੀਂ, ਝੂਠ ਦੀਆਂ ਦੀਵਾਰਾਂ ਉਹਦੇ ਪੈਰ ਝੂਠ ਦੇ ਉਸਤਤ ਕਰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਥਾਂ ਤੇ ਫਰਮਾਨ ਕਰਦੇ, ਢੂੰਡਦਿਆਂ ਲੱਭਦਿਆਂ ਸੱਚ ਕਿਤੇ ਵੀ ਪ੍ਰਾਪਤ ਨਹੀਂ ਹੋਏਗਾ, ਝੂਠ ਹੀ ਸੰਗ ਸਾਰਿਆਂ ਨੇ ਝੂਠ ਦੇ ਨਾਲ ਚਿੱਤ ਲਾ ਲੈਣਾ ਹੈ।
ਭਿੰਨ ਭਿੰਨ ਗ੍ਰਹਿ ਗ੍ਰਹਿ ਮਤ ਹੋਈ,
ਕਿਉਂ ਉਹ ਤਾਂ ਬਹੁਤ ਦੇਰ ਦੀਆਂ ਗੱਲਾਂ ਜਿਹੜੀਆਂ ਚਾਲੂ ਹੋ ਗਈਆਂ ਤੇ ਆਹ ਗੱਲ ਮੈਨੂੰ ਕਿਉਂ ਲੱਗਦੀ ਹੈ ਤੁਸੀਂ ਵੀ ਵਿਚਾਰ ਲਓ ਜਿਵੇਂ ਹੁਣ ਵਾਲੇ ਸਮੇਂ ਦੀ ਹੈ। ਕਹਿੰਦੇ ਭਿੰਨ ਭਿੰਨ ਵੱਖਰੇ ਵੱਖਰੇ ਗ੍ਰਹਿ ਗ੍ਰਹਿ ਆਪਣੇ ਆਪਣੇ ਘਰ ਵਿੱਚ ਇਹ ਵੱਖਰਾ ਵੱਖਰਾ ਮਤ ਪੈਦਾ ਹੋ ਜਾਏਗਾ, ਬਹੁਤ ਮਤ ਐਸੇ ਚੱਲਣਗੇ ਤੇ ਜਿਹਨਾਂ ਨਵੇਂ ਮਤਾਂ ਵੱਲ ਲੋਕੀ ਦੌੜ ਦੌੜ ਕੇ ਜਾਣਗੇ ਤੇ ਆਪਣੇ ਸੁਖਾਲਾਪਣ ਵੇਖਣਗੇ। ਜਿਵੇਂ ਹੁਣ ਖਾਲਸੇ ਦੇ ਪ੍ਰਕਾਰ ਨੇ ਕਹਿੰਦੇ ਜੀ ਅੰਮ੍ਰਿਤ ਛਕਣਾ ਬਹੁਤ ਔਖਾ ਹੈ, ਦੱਸੋ ਕੀ ਔਖਾ ਹੈ, ਹੱਥ 'ਚ ਵੱਜਦਾ ਕਿਹੜੀ ਗੱਲ ਕਰਕੇ ਔਖਾ, ਵਿਆਖਿਆ ਕਰੋ ਦੀ ਕੀ ਔਖਾ। ਕਹਿੰਦੇ ਜੀ ਅੰਮ੍ਰਿਤ ਅੰਮ੍ਰਿਤ ਹੈਗਾ ਔਖਾ ਛਕਣਾ, ਸ਼ਰਾਬ ਪੀਣੀ ਬਹੁਤ ਸੌਖੀ ਹੈ, ਕਿਉਂ ਸ਼ਰਾਬ ਮਿੱਠੀ, ਇਹਨੂੰ ਕਹਿੰਦੇ ਨੇ ਸਤਿਗੁਰੂ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਇਹ ਵਿਧੀ ਕੀਤੀ ਹੈ ਸਾਬਤ ਕੀ ਵਿਧ ਨੈਣ ਹੋ ਰਹੀ ਸਾਬਤਾਂ ਦੀ ਵਿਧੀ ਹੈ, ਕਿਰਪਾਨ ਪਾਉਣੀ ਪਊਗੀ ਬਹੁਤ ਭਾਰੀ ਹੋਣੀ ਹੈ ਕਿਰਪਾਨ, ਆਪਣੇ ਸਰੀਰ 'ਚ ਹੱਡ ਦੇਖ ਲੈ ਵੀ ਕਿੱਡੇ ਕਿੱਡੇ ਜਿਹੜੇ ਲੀਨ ਕਰਦਾ ਹੈ, ਕਿਰਪਾਨ ਉਹਦੇ ਨਾਲੋਂ ਵੀ ਭਾਰੀ ਹੈ, ਲੱਤਾਂ ਨਾਲੋਂ ਵੀ ਭਾਰੀ ਹੈ ਕਿਰਪਾਨ, ਬਾਹਾਂ ਨਾਲੋਂ। ਇਹ ਧਰਮ ਦਾ ਚਿੰਨ੍ਹ ਅਧਰਮੀ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਕਿਰਪਾਨ ਕਿਸੇ ਹੋਰ ਦੀ ਪਾ ਲੈਂਦੀ ਹੈ ਚੁਗੀ ਕਿਸੇ ਹੋਰ ਦੀ ਲੈ ਜਾਂਦੀ ਹੈ, ਕਿਰਪਾਨ ਕੋਈ ਪਾਵੇ ਜਿਵੇਂ ਕਿਸੇ ਦੇਖੋ। ਇਹ ਕਿਉਂ ਸਾਸ ਜੀ, ਇਹ ਅਧਰਮੀ ਲੋਕਾਂ ਦੀਆਂ ਐਸੀਆਂ ਗੱਲਾਂ ਹੋਣਗੀਆਂ, ਦੁਨੀਆਂ ਦੇ ਵਿੱਚ ਸਾਰੇ ਧਰਮ ਚੰਗੇ, ਕਿਸੇ ਦਾ ਧਰਮ ਨਿੰਦਣ ਯੋਗ ਨਹੀਂ, ਪਰ ਸਾਰਿਆਂ ਧਰਮਾਂ 'ਚ ਸਮੇਂ ਅਨੁਸਾਰ ਕਮਜ਼ੋਰੀਆਂ ਆ ਜਾਂਦੀਆਂ ਤੇ ਉਹਨਾਂ ਨੂੰ ਫਿਰ ਕਮਜ਼ੋਰੀਆਂ ਨੂੰ ਦੂਰ ਕਰਨ ਵਾਲਾ ਵੀ ਆ ਜਾਂਦਾ। ਇਹ ਕੁਛ ਪਰਮੇਸ਼ਰ ਦੀ ਦੇਹ ਦੇ ਸਾਨੂੰ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਜਿਆ ਹੈ, ਅਸੀਂ ਆਪਣੇ ਮੰਜੇੜ ਛੋਟਾ ਦੇਖ ਕੇ ਜਿਹੜਾ ਵੇਖ ਲਈਏ ਕਿ ਅਸੀਂ ਹੈਗੇ ਉਹਦੇ 'ਚ, ਜੇ ਮਹਾਰਾਜ ਨੂੰ ਚਾਹੀਦੇ ਨੇ ਖਾਲਸੇ ਹੋਣਗੇ
ਉਹਨਾਂ ਦਾ ਸਾਰਾ ਪਤਾ ਨਹੀਂ ਹੋਇਆ। ਇਹ ਤਿੰਨ ਸਾਸ ਨਹੀਂ ਕੇਵਲ ਸਰੀਰ ਦੇ ਚਿੰਨ ਧਾਰਨ ਕਰਨ ਦੇ ਨਾਲ ਉਹੀ ਨਹੀਂ ਬਣ ਜਾਂਦਾ, ਲਿਬਾਸ ਹੋਰ ਚੀਜ਼ ਹੈ, ਕਰਨੀ ਹੋਰ। ਜਿਨ ਮਨ ਹੋਰ ਮੁੱਖ ਹੋਰ ਸੁਕਾਂਡੇ ਕੱਚੇ ਉਹਨਾਂ ਦੀ ਕੀ ਗੱਲ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਝੂਠ ਦੇ ਨਾਲ ਸਭ ਨੇ ਚਿੱਤ ਲਾ ਲੈਣੇ, ਘਰ ਘਰ ਦੇ ਟੰਡਰ ਵੱਖਰੇ ਵੱਖਰੇ ਮਤ ਐਸੇ ਹੋ ਜਾਣਗੇ ਜੇ
ਸ਼ਾਸਤਰ ਸੁੰਦਰਤ ਛੁਆ ਨਾ ਕੋਈ, ਸ਼ਾਸਤਰ ਸੁੰਦਰਤ ਛੁਆ ਨਾ ਕੋਈ।
ਸ਼ਾਸਤਰ ਧਰਮ ਸ਼ਾਸਤਰਾਂ ਨੂੰ ਔਰ ਸੁਮਤੀਆਂ ਨੂੰ ਸਪਰਸ਼ ਵੀ ਨਹੀਂ ਕਰੇਗਾ ਕੋਈ, ਇਹਨਾਂ ਨੂੰ ਨਹੀਂ ਪੜ੍ਹੇਗਾ, ਬਲਕਿ ਨਿੰਦਾ ਚੱਲ ਹੈ ਵੇਦ ਦੀ, ਇਹਨਾਂ ਦੀ ਨਿੰਦਾ ਹੋਏਗੀ। ਗੁਰੂ ਘਰ ਐਸੀ ਸੱਚਾਈ ਵਿੱਚ ਹੈ, ਹਜ਼ੂਰ ਕਹਿੰਦੇ ਨੇ ਵੇਦ ਕਦੇ ਕਹੋ ਮਤ ਝੂਠਾ, ਝੂਠਾ ਤੂੰ ਨਾ ਵਿਚਾਰ, ਵਿਚਾਰ ਕਰੋ ਉਹਦੇ ਵਿੱਚ ਛਾਣਬੀਨ ਕਰੋ, ਜਿਹੜੀਆਂ ਗੱਲਾਂ ਤਰਨਯੋਗ ਨਹੀਂ ਛੱਡਦੇ। ਪਰ ਇਹ ਨਹੀਂ ਕਹਿ ਸਕਦੇ ਵੀ ਵੇਦ ਕਦੇ ਝੂਠੇ ਹਨ, ਗੁਰਬਾਣੀ ਅਦਵੈਤ ਸਰੂਪ ਹੈ। ਕਹਿੰਦੇ ਸ਼ਾਸਤਰ ਸਿਮਰਤੀਆਂ ਨੂੰ ਕੋਈ ਸਪਰਸ਼ ਨਹੀਂ ਕਰੇਗਾ, ਛੱਡ ਦੇਣਗੇ, ਤੇ ਇਸ ਪ੍ਰਕਾਰ ਦੀ ਹਾਲਤ ਹੋ ਜਾਏਗੀ।
ਹਿੰਦੂ
ਆਪਣੇ ਇਸ ਧਰਮ ਤੇ ਨਹੀਂ ਰਹਿਣਗੇ, ਜੋ ਹਿੰਦੂ ਵਾਸੀਆਂ ਦਾ ਧਰਮ ਸੀ, ਹਿੰਦੂ ਧਰਮ ਆਪਣੇ ਕਰਮ ਚੱਲ ਹੈ। ਕਈ ਸਾਲ ਹੋ ਗਏ ਮੈਂ ਇੱਕ ਗਾਂਧ ਦਾ ਲੜਕਾ ਸੀ ਚਲਾਏ ਦੇ ਵਿੱਚ, ਮੇਰੇ ਤੇ ਸਰੀਰ ਦੇ ਨਾਨਕੇ ਅੰਮ੍ਰਿਤਸਰ ਤੋਂ ਪਹਿਲਾਂ ਦਾ ਇਹ ਰਿਸ਼ਤਾ ਉਸੇ ਪਿੰਡ ਚ ਹੈ, ਅੰਮ੍ਰਿਤਸਰ ਤੋਂ ਬਾਅਦ ਗੁਰੂ ਕੀ ਲਾਹੌਰ ਹੋ ਗਿਆ। ਤੇ ਉਸ ਨਗਰ ਦੇ ਵਿੱਚ ਉਹਦਾ ਨਾਮ ਬੜਾ ਸੋਹਣਾ ਰੱਖਿਆ ਕਰਦੇ ਨੇ, ਜਦੋਂ ਜੰਮਿਆ ਉਹਦਾ ਨਾਮ ਵੀ ਬ੍ਰਹਮਦੇਵ ਰੱਖਿਆ, ਰੱਬ ਦੇ ਦੋ ਨਾਂ ਇਕੱਠੇ ਕਰ। ਉਹ ਮੈਨੂੰ ਇੱਕ ਦਿਨ ਪਤਾ ਲੱਗ ਗਿਆ ਵੀ ਬ੍ਰਹਮਦੇਵ ਨੂੰ ਤਾਂ ਸ਼ਰਾਬੀ ਹੋਏਗਾ, ਜਦ ਬ੍ਰਾਹਮਣ ਦਾ ਮੁੰਡਾ ਸ਼ਰਾਬ ਨਹੀਂ ਚੱਲਦਾ ਹੈ। ਮੇਰਾ ਸੀ ਪ੍ਰੇਮ ਦੇ ਨਾਲ, ਮੈਂ ਕਿਹਾ ਬ੍ਰਹਮਦੇਵ ਜੀ ਇਹ ਘਰ ਕਦੋਂ ਕਿਰਪਾ ਹੋ ਗਈ? ਕਹਿੰਦੇ ਕਾਹਦੀ ਮਹਾਂ ਰਾਕਸ਼ ਦੇਵ ਬਣਨ ਦੀ, ਹੁਣ ਤਾਂ ਘਰਦਿਆਂ ਨੇ ਬ੍ਰਹਮਦੇਵ ਬਣਾਇਆ ਜੀ, ਤੁਸੀਂ ਰਾਕਸ਼ ਦੇਵ ਬਣੇ ਫਿਰਦੇ ਹੋ। ਕਹਿੰਦੇ ਕੀ ਹੋ ਗਿਆ ਮਗਲਾ ਸ਼ਰਾਬ ਪੀਤੀ ਹੈ? ਇਹ ਕਹਿੰਦਾ ਫਿਰ ਇਹਦੇ ਕੀ ਪਾਪ ਹੈ? ਮੈਂ ਕਿਹਾ ਬ੍ਰਹਮ ਦਾ ਧਰਮ ਤੁਹਾਡੇ ਬਜ਼ੁਰਗ। ਕਹਿੰਦਾ ਜੀ ਸਾਡੇ ਬਜ਼ੁਰਗ ਤਾਂ ਪਾਗਲ ਸੀ, ਇਹ ਸ਼ਬਦ ਉਹ ਲੈ ਨਹੀਂ ਮਿਲਿਆ ਨਹੀਂ ਹੈ। ਮੈਂ ਕਿਹਾ ਕਿਉਂ? ਕਹਿੰਦਾ ਜਿਹੜੀਆਂ ਗਾਉਣ ਵਾਲੀਆਂ ਚੀਜ਼ਾਂ ਸੀ ਉਹਨਾਂ 'ਚ ਪਾਬੰਦੀ ਲਾ ਦੀ। ਮਗਾਉਣ ਆਪਾਂ ਨੇ ਚੱਕ ਦੀ ਸਾਰੀ, ਕਹਿੰਦੇ ਹਾਂ। ਮਗਾ ਮਾਸ ਵੀ ਗਾ ਲੈਂਦੇ, ਕਹਿੰਦਾ ਹਾਂ। ਬੱਚਿਆਂ ਨੂੰ ਵੀ ਗਾਉਣ ਲੈਣ, ਆਪ ਤਾਂ ਕਰਨੀ ਸ਼ਰਾਬ ਤੇ ਹੋ ਵੀ ਪੀਗੀ। ਇਸ ਕਰਕੇ ਕਿਹਾ ਹਿੰਦੂ ਕੋਈ ਨਾ ਤੁਰਕਾ ਹੈ, ਹਿੰਦੂ ਆਪਣੇ ਹਿੰਦੂ ਧਰਮ 'ਤੇ ਹੀ ਰਹਿਣਗੇ, ਤੁਰਕ ਆਪਣੇ ਤੁਰਕ ਧਰਮ 'ਤੇ ਹੀ ਰਹਿਣਗੇ। ਇਸਲਾਮ ਦੇ ਵਿੱਚ ਬਹੁਤ ਕੁਛ ਚੰਗੀਆਂ ਗੱਲਾਂ ਲਿਖੀਆਂ, ਕਿਹੜਾ ਤੁਰਕਿਆਂ ਉੱਤੇ ਚੱਲੇ ਦਿਖਾਓ ਤੁਸੀਂ ਲਿਖਿਆ। ਇਸਲਾਮ ਵਿੱਚ ਵੀ ਨਿੱਕੇ ਬੱਚੇ ਮਾਰਨੇ, ਨਿੱਕੇ ਬੱਚਿਆਂ ਦਾ ਕਤਲ ਕਰਨਾ, ਇਹ ਹੋਰਾਂ ਦੇ ਤਾਂ ਕੀ ਛੱਡਦੇ? ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੀਰਜ ਖੜਾ ਕਿਉਂ ਸਾਸਵੀ? ਸਾਡੇ ਧਰਮ ਵਿੱਚ ਹੋਰਾਂ ਦੀ ਗੱਲ ਛੱਡੋ, ਸਾਡੇ ਧਰਮ ਵਿੱਚ ਜਿਹੜਾ ਪਿੱਚ ਦਿਖਾ ਕੇ ਮੈਦਾਨੇ ਜੰਗ ਚੋਂ ਦੌੜਿਆ ਜਾਂਦਾ ਹੋਵੇ ਉਹਨੂੰ ਮਾਰਨ ਦੇ ਹੁਕਮ ਨੇ, ਜਿਹੜਾ ਸ਼ਾਨੀ ਪੈ ਜਾਵੇ ਉਹਨੂੰ ਵੀ ਮਾਰਨ ਦਾ ਹੁਕਮ ਨੇ। ਦੁਸ਼ਮਣ ਦੇ ਬੱਚੇ ਨੂੰ ਆਪਣਾ ਬੱਚਾ ਸਮਝਣ ਦੀ ਆਗਿਆ ਸਾਡੇ ਧਰਮ ਵਿੱਚ, ਦੁਸ਼ਮਣ ਦੀ ਔਰਤ ਨੂੰ ਆਪਣੀ ਭੈਣ, ਆਪਣੀ ਬੇਟੀ, ਆਪਣੀ ਮਾਂ ਦੇ ਤੁਲ ਜਾਣਨ ਦੀ ਆਗਿਆ। ਇਸ ਕਰਕੇ ਸਾਸ ਜੀ ਨਿੱਕੇ ਬੱਚੇ ਨੂੰ ਔਰਤ ਦੇ ਉੱਤੇ ਹੱਥ ਬਿਲਕੁਲ ਵੀ ਖਾਲਸੇ ਨੇ ਕਦੇ ਉਠਾਇਆ ਜਿਹੜਾ ਖਾਲਸਾ, ਤੇ ਇਸ ਪ੍ਰਕਾਰ ਨਿੱਕੇ ਬੱਚੇ ਨੂੰ ਕਦੇ ਵੀ ਖਾਲਸੇ ਨੇ ਕਤਲ ਨਹੀਂ ਕੀਤਾ। ਪਰ ਬਲਕੇ ਇੱਕ ਵਾਰ ਥੋੜੀ ਜਿਹੀ ਵਿਚਾਰ ਗੁਰੂ ਸਾਹਿਬ ਦੇ ਵੇਲੇ ਹੋਈ, ਉਦੋਂ ਹੀ ਪਾਬੰਦੀ ਲੱਗ। ਕਹਿੰਦੇ ਮਹਾਰਾਜ ਇਹ ਇਉਂ ਕਰਦੇ? ਕਹਿੰਦੇ ਵੀ ਤੁਹਾਡੇ ਦਿਨ 'ਚ ਕੀ ਫਰਕ ਹੈ? ਐਸਾ ਨਹੀਂ। ਇਸ ਕਰਕੇ ਖਾਲਸੇ ਦੀ ਉਪਮਾ ਨੂਰਦੀਨ ਕਾਜ਼ੀ ਦੀ ਕਿਤੇ ਲਿਖ ਲਈ ਪੜ੍ਹੋ, ਤੁਹਾਨੂੰ ਪਤਾ ਲੱਗਾ। ਭਾਵੇਂ ਉਹ ਸਾਨੂੰ ਸੱਤ ਸ਼ਬਦ ਕਹਿੰਦਾ, ਉਤਾ ਸ਼ਬਦ ਫਾਰਸੀ, ਇਹ ਉਹਦੀ ਆਪਣੀ ਜਲਸ ਹੈ, ਇਹ ਉਹਦੀ ਆਪਣੀ ਕੌਮ ਨੂੰ ਜਿਹੜਾ ਚਾੜਾ ਸਕਾ ਹੈ ਉਹਦੇ ਕਾਰਨ ਹੈ। ਪਰ ਕਹਿੰਦਾ ਕਿੰਨਾ ਕੁਛ ਸੱਚ ਹੈ, ਉਹ ਕਹਿੰਦਾ ਦੁਨੀਆਂ 'ਚ ਹੈ ਕੋਈ ਧਰਮ ਹੀ ਨਹੀਂ ਹੈ ਐਡਾ ਗਲਤ ਚ, ਐਡੀ ਬਹਾਦਰ ਕੌਮ ਜਿਹੜੇ ਦੁਸ਼ਮਣ ਦੇ ਬੇਟੇ ਨੂੰ ਆਪਣਾ ਬੜਾ ਬੇਟਾ ਸਮਝੇ, ਐਡਾ ਆਚਰਣ ਕਿ ਇਹਨਾਂ ਦੇ ਤੁਰਕਾਂ ਦੀਆਂ ਇਸਤਰੀਆਂ ਕਾਬੂ ਆਈਆਂ ਹੋਈਆਂ ਇਹ ਕਿਸੇ ਦਾ ਕਦੇ ਸਭ ਪਰ ਨਹੀਂ ਕੀਤਾ ਆਪਣੀ ਧੀ ਭੈਣ ਸਮਝੇ ਇਹ ਕਿ ਅੱਜ ਵੀ ਤੁਹਾਡੇ ਕੋਲ ਸ਼ਲਾਘਾ ਕਰੇਗਾ ਜਿਸ ਯੁੱਗ ਵਿੱਚ ਅੱਜ ਲੰਘ ਰਹੇ ਹਾਂ ਕਿਆ ਲੋਕ ਅੱਜ ਵੀ ਇਹ ਕਹਿਣਗੇ ਵੀ ਤੁਸੀਂ ਇਹੋ ਜਿਹੇ ਹੋ ਕਾਰਨ ਤੁਹਾਡੇ ਵਿੱਚ ਮਿਲਾਵਟ ਤੁਹਾਡੇ ਵਿੱਚ ਉਹ ਲੋਕ ਜਿਨ੍ਹਾਂ ਨੇ ਇਸ ਧਰਮ ਨੂੰ ਗੁਮਰਾਹ ਕਰ ਦਿੱਤਾ ਖਾਲਸੇ ਦੇ ਹੀ ਸਨ ਉਹਨਾਂ ਦਵੇ ਲੋਕਾਂ ਨੇ ਸ਼ੇਰ ਦਾ ਮੁੱਕਾ ਪਾਇਆ ਖਾਲਸੇ ਦਾ ਬਾਣਾ ਪਹਿਨਿਆ ਤੇ ਖਾਲਸੇ ਦਾ ਬਾਣਾ ਪਹਿਨ ਕੇ ਉਹ ਚੜ ਕੀਤੇ ਪੂਰੀ ਵੱਡ ਸਾਡੀ ਕੌਮ ਬਦਨਾਮ ਕਰਦੇ ਹੋਏ ਖਾਲਸਾ ਨਿਰਧਨ ਨੂੰ ਪਾਲਦਾ ਤੇ ਵਰਤਮਾਨ ਸਮੇਂ ਚ ਨਿਰਧਨ ਮਾਰੇ ਗਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਕਰਨ ਕਹਿੰਦੇ ਇਸ ਪ੍ਰਕਾਰ ਨਾ ਤਾਂ ਕੋਈ ਹਿੰਦੂ ਤੇ ਨਾ ਹੀ ਤੁਰਕ ਰਹੇਗਾ ਆਪਣੇ ਆਪਣੇ ਜਾਣੀ ਧਰਮ ਦੇ ਕੋਲ ਵੀ ਰਹਿਣਗੇ ਬਦਲ ਦੇਣਗੇ ਸਾਰੇ ਆਪਣੇ ਆਪਣੇ ਧਰਮਾਂ ਨੂੰ ਨਵੇਂ ਨਵੇਂ ਵਕਤ ਪੈਦਾ ਹੋਣਗੇ
ਭਿੰਨ
ਭਿੰਨ ਵੱਖਰੀ ਵੱਖਰੀ ਘਰ ਘਰ ਦੇ ਵਿੱਚ ਵੱਖਰੀ ਵੱਖਰੀ ਮਤ ਹੋ ਜਾਏਗੀ ਜੈਸਾ ਪਿੱਛੇ ਕਿਹਾ
ਹੈ
ਰਾਹ ਉੱਤੇ ਇੱਕ ਦੂਜਾ ਨਹੀਂ ਤੁਰਦਾ ਘਰ ਦੇ ਬੰਦੇ ਨਹੀਂ ਘਰ ਦੇ ਕਹਿਣ ਤੇ ਤੁਰਨਗੇ ਵੀ ਆਪ ਇਹ ਚੱਲੀਏ ਕਹਿਣਗੇ ਨਹੀਂ ਤੇਰੀ ਆਪਣੀ ਜ਼ਿੰਦਗੀ ਹੈ ਮੇਰੀ ਆਪਣੀ ਸੁਤੰਤਰਤਾ ਮੇਰੀ ਨਿੱਜੀ ਜ਼ਿੰਦਗੀ ਜਿਹੜਾ ਠੇਕੇ ਨੂੰ ਜਾਂਦਾ ਉਹ ਕਹੇਗਾ ਤੂੰ ਮੈਨੂੰ ਕੁਛ ਨਹੀਂ ਕਹਿ ਸਕਦਾ ਤੂੰ ਗੁਰਦੁਆਰੇ ਜਾਂਦਾ ਮੈਂ ਤੈਨੂੰ ਕੁਛ ਨਹੀਂ ਜਾਂਦਾ ਨਿੱਜੀ ਜ਼ਿੰਦਗੀ ਹੈ ਆਹ ਪਾਠ ਕਰ ਲੈਣਗੇ ਪਕਾ ਲੈਣਗੇ ਇਸ ਪ੍ਰਕਾਰ ਹੋ ਜਾਏਗਾ
ਜੇ
ਇੱਕ ਇੱਕ ਦੀ ਬਾਤ ਨੂੰ ਕੱਟਣਗੇ ਤੇ ਜਿਹੜੀਆਂ ਨਾ ਕੱਟਣ ਵਾਲੀਆਂ ਗੱਲਾਂ ਉਹਨਾਂ ਨੂੰ ਵੀ ਕੱਟਣ ਬਹਿ ਜਾਣਗੇ ਭਾਵੇਂ ਇੰਨੀਆਂ ਪੱਕੀਆਂ ਹੋਣ ਸ਼ੈਲੀਆਂ ਦੇ ਮੂੰਹ ਮੁੜ ਜਾਣ ਪਰ ਕੱਟਣ ਵਾਲੇ ਯਤਨ ਕਰਨਗੇ ਜਿਵੇਂ ਕਰ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਛਕਾਉਣ ਦੀ ਗੱਲ ਨੂੰ ਦੁਨੀਆਂ ਦਾ ਕੌਣ ਬੰਦਾ ਜਿਹੜਾ ਕੱਟ ਸਕਦਾ ਇਹਦੀ ਪੱਕੀ ਪਰ ਕੱਟਣ ਵਾਲੇ ਗੱਲ ਕਦੇ ਨਹੀਂ ਕਰਨਗੇ ਉਹ ਯਤਨ ਕਰਦੇ ਨੇ ਗੱਲ ਕੱਟੀ ਜਾਵੇ ਚਾਹੇ ਨਾ ਕੱਟੀ ਜਾਵੇ ਪਰ ਸ਼ੈਲੀ ਲੈ ਕੇ ਬਹਿ ਕੇ ਕੱਟਣ ਵਾਲੇ ਭਾਵੇਂ ਸ਼ੈਲੀ ਟੁੱਟ ਜਾਏ ਭਾਵੇਂ ਹੱਥ ਵੱਢੇ ਜਾਣ ਤਾਂ ਲੇਕਿਨ ਕੱਟਣ ਵਾਲੇ ਦਾ ਯਤਨ ਕਰ ਲਿਆ ਇੱਕ ਇੱਕ ਦੀ ਗੱਲ ਨੂੰ ਦੂਜਾ ਕੱਟੇ ਕੋਈ ਬਾਤ ਨਹੀਂ ਨਹੀਂ ਕਿ ਮੈਂ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਗੱਲ ਵੱਡੀ ਕਰਾਂ ਇਹਦੇ ਚ ਕੋਈ ਬਾਤ ਨਹੀਂ ਹੈ ਇਸ ਪ੍ਰਕਾਰ ਕਰਦੇ ਹਨ
ਭਾਰਾ
ਕਰਕ ਭਾਰਾ ਕਰਕ ਧਰਤੀ ਦੇ ਉੱਤੇ ਬਹੁਤ ਸਾਰੇ ਪਾਪ ਹੋ ਜਾਣਗੇ
ਧਰਮ ਕਰਨ ਪਰ ਚਲੇ ਨਾ ਕੋਈ ਹੈ
ਧਰਮ ਕਰਨ ਦੇ ਉੱਤੇ ਕੋਈ ਵੀ ਨਹੀਂ ਰਹੇ ਇਸ ਕੱਲ ਜੋ ਤੁਸੀਂ ਕਰਮ ਕਰਨਾ ਤੂੰ ਕਲੀ ਕਦਮ ਚਦਾਰ ਕੇ ਕਰ ਹੋਈ ਇੱਕ ਕਰਮ ਕਰਨ ਦੇ ਕੱਲ ਦੀ ਕਸਮ ਖਾਧੀ ਹੈ ਵੀ ਕਿਸੇ ਨੂੰ ਕਰਮ ਧਰਮ ਤੇ ਨਹੀਂ ਲੈਣ ਦੇਣਾ ਕੱਲ ਯੁੱਗ ਆਪਣੀ ਰੰਗ ਵਿਖਾ
ਰਿਹਾ
ਹੈ ਹੋਰ ਹੀ ਹੋਰ ਮਤਾਂ ਜਿਹੜੀਆਂ ਮਤਾਂ ਉਹਨਾਂ ਦੇ ਕੋਈ ਪੈਰ ਤਾਂ ਹੋਣਗੇ ਵੱਖਰੇ ਵੱਖਰੇ ਮਤ ਚੱਲਣਗੇ ਕਿ ਅੱਜ ਕੋਈ ਹਿਸਾਬ ਹੈ ਹਿੰਦੁਸਤਾਨ ਦੇ ਵਿੱਚ ਕਿੰਨੇ ਮਤ ਚੱਲ ਪਏ ਪਰ ਬਾਹਰ ਦੀ ਬਿਮਾਰੀ ਕਿੰਨੀ ਪੈ ਗਈ ਹਿੰਦੁਸਤਾਨ ਚੋਂ ਆ ਕੇ ਤੇ ਇਸ ਪ੍ਰਕਾਰ ਕਹਿੰਦੇ ਹੋਰ ਹੋਰ ਮਤ ਚੱਲਣਗੇ
ਇੱਕ ਧਰਮ ਪਰ ਚੱਲੇ ਨਾ ਕੋਈ ਹੈ
ਇੱਕ ਧਰਮ ਦੇ ਉੱਤੇ ਕੋਈ ਨਹੀਂ ਚੱਲੇਗਾ ਖਾਲਸਾ ਇੱਕ ਧਰਮ ਪੈਦਾ ਕੀਤਾ ਕੱਲੇ ਖਾਲਸੇ ਦੀ ਕਿੰਨੀ ਮਤ ਹੋਏ ਬੰਦੇ ਤੇ ਕਿਉਂ ਸਾਸ ਜੀ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੈਰ ਵਿੱਚ ਉਹ ਕੇਵਲ ਗੁਰੂ ਦੀ ਮਤ ਅਨੁਸਾਰ ਹੀ ਚੱਲਣਗੇ ਕਿ ਕਿਸੇ ਦੇ ਹਲਾਏ ਹੋਏ ਮਨਮਤੀਏ ਦੀ ਗੁਰਮਤ ਮਤ ਅਚਲ ਹੈ ਚਲਾਏ ਨਾ ਸਕਿਆ ਕੋਈ ਇਸ ਪ੍ਰਕਾਰ ਕਹਿੰਦੇ
ਭਿੰਨ
ਭਿੰਨ ਇੱਕ ਧਰਮ ਪਰ ਚੱਲੇਗਾ ਇੱਕ ਧਰਮ ਦੇ ਉੱਤੇ ਕੋਈ ਨਹੀਂ ਚੱਲੇਗਾ ਚਲੋ ਕੋਈ ਨਹੀਂ ਤੇ ਭਿੰਨ ਭਿੰਨ ਘਰ ਘਰ ਮਤੋ ਇੱਕ ਨਾ ਚੱਲੇ ਕੋਈ ਵੱਖਰੀ ਵੱਖਰੀ ਮਤ ਹੋ ਜਾਏਗੀ ਭਾਵੇਂ ਅਰਥ ਹੋ ਗਿਆ ਸੀ ਚਲੋ ਚੰਗੀ ਗੱਲ ਤਾਂ ਮੰਨੇ ਰਹਿਣੀ ਚਾਹੀਦੀ ਹੈ ਦੁਬਾਰੇ ਅਰਥ ਕਰਨ ਚ ਜਿਹੜਾ ਕੋਈ ਸੱਚੀ ਚਲੋਈ ਹੈ ਤੇ ਉਹਨੇ ਆਪਣੀ ਜਾਣ ਦੇ ਵਿੱਚ ਪਤਾ ਹੀ ਕਰਨਾ ਠੀਕ ਹੈ ਨਾ ਸੋ ਕਿਉਂ ਸਾਸ ਜੀ ਕਹਿ ਰਹੇ
ਜਿੱਥੇ
ਕਿਤੇ ਪਾਪ ਦਾ ਪ੍ਰਚਾਰ ਹੋ ਜਾਏ ਤੁਹਾਨੂੰ ਕਿਧਰੇ ਵੀ ਨਹੀਂ ਹੋਏਗਾ ਪਾਪ ਦਾ ਪ੍ਰਚਾਰ ਹੋਏਗਾ ਇਸ ਪ੍ਰਕਾਰ ਦਾ ਸਮਰਪਿਤ ਆਉਣ ਵਾਲਾ ਹੈ।
ਜੋ ਕੋਈ ਸੰਤਰ ਬਰਨ ਪ੍ਰਜਾ ਸਭ ਹੋਈ,
ਸਾਰੇ ਕਰਦੇ ਸੰਤ ਵਰਨਨ ਹੋ ਜਾਏਗੀ।
ਛਤਰੀ ਜੰਤ ਨਾ ਦੇਖੀਏ ਕੋਈ,
ਛਤਰੀ ਨਹੀਂ ਕੋਈ ਵੀ ਰਹੇਗਾ ਸੰਸਾਰ ਵਿੱਚ। ਇੱਕ ਇੱਕ ਐਸੇ ਮਤ ਹੋ ਜਾਣਗੇ, ਧਾਰਨ ਕਰਨਗੇ ਬਹੁਤ ਸਾਰੇ ਲੋਕ,
ਪ੍ਰਾਪਤ ਸ਼ੁੱਧਤਾ ਹੋਵੇ,
ਜਿਸ ਕਰਕੇ ਨੀਚਤਾ ਪ੍ਰਾਪਤ ਹੋ ਜਾਏਗੀ। ਤੇ ਹਿੰਦੂ ਪਰ ਤੁਰਕ ਮਤ ਦੋਵਾਂ ਨੂੰ ਛੱਡ ਕਰਕੇ ਭਿੰਨ ਭਿੰਨ ਵੱਖਰੀ ਵੱਖਰੀ ਮਤ ਘਰ ਘਰ ਚੱਲ ਜਾਏਗੀ। ਤੇ ਇੱਕ ਇੱਕ ਦੀ ਸਲਾਹ ਨਹੀਂ ਲਏਗਾ, ਇੱਕ ਇੱਕ ਦੀ ਸਲਾਹ ਦੇ ਨਾਲ ਨਹੀਂ ਚੱਲੇਗਾ, ਇੱਕ ਇੱਕ ਦੇ ਸੰਗ ਨਾਲ ਨਹੀਂ ਰਹੇਗਾ। ਹੋਰ ਤਾਂ ਹੋਰ, ਪਤਨੀ ਆਪਣੇ ਪਤੀ ਦੇ ਸੰਗ ਰਹਿਣਾ ਪਸੰਦ ਨਹੀਂ ਕਰੇਗੀ। ਕੁਝ ਸਮੇਂ ਤੋਂ ਬਾਅਦ ਇਹ ਪਤਨੀ ਵੀ ਇਹੀ ਚਾਹੇਗੀ, ਪਤੀ ਵੀ ਇਹੀ ਚਾਹੇਗਾ ਕਿ ਹੁਣ ਅਸੀਂ ਤਬਦੀਲੀ ਕਰ ਲਈ। ਤੇ ਫਿਰ ਇਹ ਦੂਸਰੀ ਪਤਨੀ, ਪਤਨੀ ਨੇ ਦੂਸਰਾ ਪਤੀ, ਇਸ ਪ੍ਰਕਾਰ ਦੀਆਂ ਐਸੀਆਂ ਗੱਲਾਂ ਬਹੁਤ ਸਾਰੀਆਂ ਹੋ ਜਾਣਗੀਆਂ। ਲੰਘ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਰੱਬ ਕਹਾਉਣ, ਪਾਰ ਬ੍ਰਹਮ ਕਹਾਉਣ। ਸਾਡੇ ਇੱਥੇ ਗੁਆਂਢ ਦੇ ਵਿੱਚ ਇੱਕ ਬਲਾਣਾ ਪਿੰਡ ਰੰਧਾਵੇ ਦਾ ਬਲਾੜੇ ਦਾ ਬੰਦਾ ਸਾਂਝ, ਮੈਂ ਬਚਪਨ ਚ ਸੁਣਿਆ, ਕਹਿੰਦੇ ਜੀ ਇੱਥੇ ਇੱਕ ਰੱਬ ਰਹਿੰਦਾ। ਜਦੋਂ ਥੋੜਾ ਜਿਹਾ ਵੱਡਾ ਹੋਇਆ, ਮੈਨੂੰ ਰੱਬ ਬਾਰੇ ਗਿਆਨ ਹੋਇਆ, ਕਈ ਪੁਸਤਕਾਂ ਵਾਸਤੇ ਇੰਨੀ ਜ਼ਮੀਨ ਖਰੀਦ ਦਿੱਤੀ ਕਿ ਰੱਬ ਜੀ ਕਿਸੇ ਕੋਲ ਇੰਨੀ ਜ਼ਮੀਨ ਨਹੀਂ ਜਿੰਨੀ ਰੱਬ ਜੀ ਕੋਲ ਜ਼ਮੀਨ। ਇਹ ਉਹ ਚਲੋ ਇੱਕ ਰੱਬ ਮਸਾਂ ਮਸਾਂ ਸੰਸਾਰ ਤੋਂ ਤੁਰਿਆ, ਪਰਮਾਤਮਾ ਨੇ ਅਸਲੀ ਰੱਬ ਨੇ ਆਪਣੇ ਕੋਲ ਬੁਲਾ ਲਿਆ, ਨਕਲੀ ਰੱਬ ਜੀ ਆ ਜਾ, ਹੁਣ ਤੂੰ ਬਥੇਰੀ ਹੋ ਗਈ। ਉਹਦੇ ਪੰਜ ਪੁੱਤ ਪੰਜੇ ਰੱਬ ਬਣ ਗਏ, ਗੱਲ ਕੇ ਆਪੋ ਸਤਨਾਮ ਸਿੰਘ। ਮੈਂ ਕਹਿੰਦਾ ਨੀ ਰੱਬਾਂ ਦੀ ਪ੍ਰਣਾਲੀ ਜਿਹੜੀ ਪਸੀਨ ਪੁੱਟੇ ਗਈ ਹੈ, ਇਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਐਂ ਪਸੀਨ ਟੁੱਟੂਗੀ। ਆਪਣੇ ਆਪ ਨੂੰ ਪਾਰ ਬ੍ਰਹਮ ਹੀ ਕਹਿਣ, ਆਪਣੇ ਆਪ ਨੂੰ ਰੱਬ ਹੀ ਕਹਿਣ ਕੇ ਸੀ ਰੱਬ ਹੈ। ਇਹ ਕਰਨ ਦੀਆਂ ਨਿਸ਼ਾਨੀਆਂ ਹਨ, ਤੇ ਐਸਾ ਸਮਾਂ ਆ ਜਾਏਗਾ। ਕਹਿੰਦੇ ਨੀਚ ਕੂਚ ਪਾਪ ਕੀ ਹੈ, ਕਹਿੰਦੇ ਨੀਚ ਕੂਚ ਕਹਿ ਸੀਸ ਨਾ ਮੈਂ ਹੈ। ਕਹਿੰਦੇ ਛੋਟੇ ਆਪ ਤੋਂ ਵੱਡਿਆਂ ਨੂੰ ਸੀਸ ਨਵਾਉਣਾ ਛੱਡ ਦੇਣਗੇ, ਬਲਕਿ ਪ੍ਰਚਾਰ ਹੋ ਜਾਏਗਾ ਕਿ ਕਿਸੇ ਨੂੰ ਮੱਥਾ ਨਹੀਂ ਟੇਕੇਗਾ, ਆਪ ਦੇ ਵੱਡੇ ਦਾ ਆਦਰ ਨਹੀਂ ਕਰੇਗੀ, ਇਸ ਗੱਲ ਤੇ ਪਾਬੰਦੀ ਲੱਗ ਜਾਏਗੀ। ਤੇ ਪੁੱਤਰ ਆਪਣੇ ਪਿਤਾ ਨੂੰ ਮੱਥਾ ਨਹੀਂ ਟੇਕੇ, ਤੇ ਵਿਦਿਆਰਥੀ ਆਪਣੇ ਉਸਤਾਦ ਦਾ ਸਤਿਕਾਰ ਨਹੀਂ ਕਰੇਗਾ। ਇਹ ਸਭ ਗੱਲਾਂ ਲਿਖੀ ਹੋਣ ਕਿ ਵਿਦਿਆਰਥੀ ਨੇ ਸਤਿਕਾਰ ਤਾਂ ਹੁਣ ਦੇਖ ਰਹੇ ਹਾਂ ਜ਼ਿਆਦਾ ਹੋ ਰਿਹਾ, ਤੇ ਬਲਕਿ ਇਸ ਪ੍ਰਕਾਰ ਦੀ ਗੱਲ ਹੋ ਰਹੀ ਹੈ। ਗੁਰੂ ਕਿਰਪਾ ਕਰੇ, ਹਾਈ ਸਕੂਲ ਹੈ ਸਾਡੇ ਇੱਥੇ, ਬੱਚੇ ਖੜੇ ਬੜੇ ਤੌਰ ਭਰਦਾ ਮਰ ਰਿਹਾ, ਕੁਦਰ ਕਿ ਮੈਂ ਆ ਗਿਆ, ਮੈਂ ਚਾਚਾ ਇੱਥੇ ਖੜੇ ਹੋ। ਕਹਿੰਦੇ ਬਾਬਾ ਜੀ ਕੋਈ ਗੱਲ ਨੀ, ਤੁਸੀਂ ਜਾਓ। ਮੈਂ ਕਿਹਾ ਗੱਲ ਕੀ ਹੈ, ਮੈਨੂੰ ਲੱਗਦਾ ਕਿ ਤੁਹਾਨੂੰ ਗੜਬੜ ਹੈ, ਤੁਸੀਂ ਲੜਨਾ ਕਿਸੇ ਨਾਲ? ਕਹਿੰਦੇ ਹਾਂ ਜੀ। ਮੈਂ ਕਿਹਾ ਵੀ ਮੈਂ ਨੀ ਲੜ ਦੇਣਾ, ਕੀ ਗੱਲ ਹੈ, ਲੜਾਈ ਤੋਂ ਗਿਰੇ ਸਾਨੂੰ, ਮੈਨੂੰ ਗੱਲ ਦੱਸੋ। ਉਹ ਇੱਕ ਬੱਚਾ ਬੋਲਿਆ, ਕਹਿੰਦਾ ਜੀ ਮਾਸਟਰ ਨੇ ਮੇਰੇ ਚਪੇੜ ਮਾਰੀ, ਕਹਿੰਦਾ ਮਾਸਟਰ ਦੀ ਲੱਤ ਤੋੜਨੀ ਹੈ। ਮੈਂ ਕਿਹਾ ਧੰਨ ਭਾਗ ਤੇਰੀ ਮਾਂ ਦੇ ਜੀ ਨੂੰ ਤੂੰ ਜੜਿਆ ਕਿਹਾ ਤੱਕ ਚੱਜਾ, ਤੇ ਧੰਨ ਹੈ ਤੂੰ ਕਹਾਂ ਐਂ ਕਰ, ਮਾਸਟਰ ਦਾ ਗਾਣੀ ਆਓ ਗਾਣੀ ਨਹੀਂ ਆਓ ਤੇ ਕੀ ਬਣਦਾ ਹੋਵੇ, ਨਹੀਂ ਸੋ ਤਾਂ ਤੇਰੇ ਢਿੱਲ ਨੱਠ ਗਿਆ ਜੀ। ਜਦੋਂ ਆਇਆ ਮਾਸਟਰ, ਮੈਂ ਕੀ ਗੱਲ ਹੋ ਗਈ ਜੀ? ਕਹਿੰਦਾ ਜੀ ਸਿਲੰਡਰ ਪੀਂਦਾ ਸੀ ਬਾਹਰ ਜਾ ਕੇ ਪੰਜਾਬ ਦੇ ਬਾਹਰ, ਇਹ ਮੈਂ ਪੜ ਕੇ ਚਪੇੜ ਮਾਰਦੀ, ਮਨ ਕਾਹਨੂੰ ਮਾਰਨੀ ਹੈ, ਇਹ ਕੁਛ ਕਰੀ ਜਾਣ, ਇਹ ਕੰਮ ਤੋਂ ਗੜਬੜ ਹੋ ਗਈ, ਅਜੇ ਮੁੰਡੇ ਖੜੇ ਸੀ ਤੈਨੂੰ ਮਾਰਨ ਵਾਸਤੇ। ਇਹ ਹਾਲਤ ਹੋ ਜਾਣੀ ਹੈ ਕਿ ਆਪ ਤੋਂ ਵੱਡੇ ਨੂੰ, ਅੱਗੇ ਬੀਬੀਆਂ ਆਪ ਤੋਂ ਵੱਡੀਆਂ ਨੂੰ ਸਾਸ ਜੀ ਸਹੁਰੇ ਘਰ ਜਾ ਕੇ ਸਾਰਿਆਂ ਦਾ ਸਤਿਕਾਰ ਕਰਨਾ, ਪ੍ਰੇਮ ਕਰਨਾ, ਸੱਸ ਦਾ ਵੀ ਸਹੁਰੇ ਦਾ ਵੀ। ਤੇ ਹੁਣ ਸਾਸ ਜੀ ਸਮਾਂ ਜਿਹੜਾ ਹੈ, ਇਹ ਕਦੂ ਦਾ ਪ੍ਰਭਾਵ ਹੈ, ਆਪ ਤੋਂ ਵੱਡੇ ਨੂੰ ਕਹਿੰਦੇ। ਹੋਰ ਤਾਂ ਹੋਰ, ਇਹ ਪਤਨੀ ਦਾ ਐਸਾ ਰਿਸ਼ਤਾ ਨੂੰ ਪਤੀ ਦੇ ਚਰਨਾਂ ਤੇ ਮੱਥਾ ਟੇਕਾ ਕਰਦੀ ਸੀ, ਪਰ ਅੱਜ ਕਹਿੰਦੇ ਉਹ ਬਰਾਬਰ ਦੇ ਹੱਕ ਨੇ। ਤੇ ਇਸ ਕਰਕੇ ਵੀ ਜਾਂ ਤਾਂ ਉਹ ਵੀ ਪੈਰਾਂ ਤੇ ਮੱਥਾ ਟੇਕੇ ਤਾਂ ਇਹ ਗੱਲ ਬਰਾਬਰ ਹੋ ਸਕਦੀ ਹੈ, ਇਹ ਨਹੀਂ ਉਹ ਵੀ ਛੱਡ ਦੇਵੇ। ਤੇ ਇਸ ਪ੍ਰਕਾਰ ਦੇ ਹਾਲਾਤ ਜਿਹੜੇ ਉਹ ਬਦਲ ਗਏ। ਇਸਤਰੀ ਰੂਪ ਚੇਰੀ ਕੀ ਨਾ ਸੋਹਤ ਨਾ ਦਿਲ ਪ੍ਰਧਾਨ ਦੀ ਗੱਲ ਪਤੇ ਗਈ, ਇਹ ਇਸ ਪ੍ਰਕਾਰ ਕਹਿ ਰਹੇ ਹਨ। ਇੱਕ ਇੱਕ ਮਤ ਇੱਕ ਇੱਕ ਘਰ ਵਿੱਚ ਐਸਾ ਫੈਲ ਜਾਏਗਾ, ਘਰ ਘਰ ਵਿੱਚ ਰਾਮ ਬਣ ਕੇ ਬੈਠਣਗੇ, ਕੱਲਾ ਰਾਮ ਨਹੀਂ, ਤੇਰੇ ਵਿੱਚ ਇੱਕੋ ਹੀ ਰਾਮ, ਕੱਲ ਕਹਿੰਦੇ ਸਾਰੇ ਰਾਮ ਰਾਮ। ਘਰ ਘਰ ਦੇ ਵਿੱਚ ਰੱਬ ਬਣ ਕੇ ਬੈਠਣਗੇ ਤੇ ਗੁਰੂ ਕਿਰਪਾ ਕਰੇ ਕਿਤੇ ਹੁਣ ਚਾਰ ਸਾਹਿਬਜ਼ਾਦੇ ਨਕਲੀ ਪ੍ਰਗਟ ਹੋ ਰਹੇ ਤੇ ਕਿਤੇ ਨਕਲੀ ਗੁਰੂ ਗੋਬਿੰਦ ਸਿੰਘ ਪ੍ਰਗਟ ਹੋ ਰਹੇ ਕਿਤੇ ਨਕਲੀ ਸੰਗਤ ਸਿੰਘ ਵੀ ਆ ਗਏ ਇਹ ਸਾਰਾ ਬਜ਼ੁਰਗ ਕਹਿੰਦੇ ਹੋਏ ਇਹ ਘਰ ਕਰਕੇ ਆਮ ਹੋ ਕਰਕੇ ਬੈਠ ਗਏ ਇਹ ਕਲਯੁਗ ਦੇ ਲੱਛਣ ਜਾਣਦੇ ਸਾਸ ਜੀ ਗੁਰੂ ਕਿਰਪਾ ਕਰੇ
ਬਣਾ ਕੋਈ ਨਾ ਭੂਲ ਪੁਰਾਣਾ
ਭੁੱਲ ਕੇ ਕੋਈ ਪੁਰਾਣਾ ਨਹੀਂ ਬਣੇਗਾ ਜੇ ਕੋਈ ਆਪਣੇ ਹੱਥਾਂ ਨੂੰ ਕੁਰਾਨ ਨਹੀਂ ਪੜੇਗਾ ਇਹ ਸਮਾਂ ਆ ਜਾਏਗਾ ਕੁਰਾਨ ਨਹੀਂ ਪੜੀ ਜਾਏਗੀ ਆਹ ਸਮਾਂ ਅਜੇ ਆਉਣ ਵਾਲਾ ਕਾਲ ਵੇਦ ਕਿਤੇ ਜਬਤ ਹੋ ਜਾਣਗੇ ਜਿੱਥੇ ਕਿਤੇ ਪਤਾ ਲੱਗੇਗਾ ਉਹਨਾਂ ਨੂੰ ਚੁੱਕ ਕੇ ਲੈ ਜਾਣਗੇ ਵਿਰੋਧੀ ਸਰਕਾਰ ਐਸੀਆਂ ਆ ਜਾਣਗੀਆਂ ਕਿ ਵੇਦ ਕਿਤੇ ਕੋਈ ਨਾ ਪੜੇ ਇਹ ਸਮਾਂ ਧਾਰਮਿਕ ਗ੍ਰੰਥ ਖਤਮ ਕਰ ਦੇਣੇ ਨੇ ਇਹ ਸਮਾਂ ਐਸਾ ਆ ਜਾਏਗਾ ਪੜ੍ਹਨ ਵਾਲਿਆਂ ਤੇ ਉਹਨਾਂ ਗ੍ਰੰਥਾਂ ਨੂੰ ਗੋਹੇ ਦੀ ਅੱਗ ਵਿੱਚ ਫੂਕਣਗੇ ਇਹ ਕਿਹਾ ਤੇ ਇਸ ਪ੍ਰਕਾਰ ਹਾਲਤ
ਬਣੇਗੀ
ਜਦੋਂ ਇਹ ਕਹਾਣੀ ਪਾਪ ਦੀ ਜਗਤ ਵਿੱਚ
ਚੱਲੇਗੀ
ਇਹ ਧਰਮ ਆਪਣੀ ਰਾਜਧਾਨੀ ਛੱਡ ਕੇ ਨੱਠ ਜਾਏਗਾ ਇਹਦੀਆਂ ਚਾਰ ਰਾਜਧਾਨੀਆਂ ਬ੍ਰਾਹਮਣ ਸਾਧੂ ਤੀਰਥ ਦੇ ਰਾਜੇ ਲੋਕ ਤਿੰਨ ਚਾਰੇ ਥਾਂ ਤੇ ਧਰਮ ਨੱਠ ਜਾਏਗਾ ਵੱਖਰੇ ਵੱਖਰੇ ਮਤ ਘਰ ਘਰ ਦੇ ਵਿੱਚ ਚੱਲ ਜਾਣਗੇ ਇਸ ਕਰਕੇ ਧਰਮ ਇਹ ਸੰਸਾਰ ਦੇ ਵਿੱਚੋਂ ਇਹ ਧਰਮ ਉੱਡ ਟਲਾ ਧਰਮ ਜਿਹੜਾ ਸਾਸਨੀ ਉਹ ਟਲ ਜਾਏਗਾ ਤੇ ਧਰਮ ਸਾਰੇ ਜਿਵੇਂ ਬੱਦਲ ਉੱਡਦੇ ਸੂਰਜ ਨੂੰ ਢੱਕ ਲੈਂਦੇ ਜਾਂ ਸੱਚ ਨੂੰ ਢੱਕ ਲੈਣਗੇ ਇੱਕ ਮਤ ਐਸਾ ਖੜਾ ਹੋ ਜਾਏਗਾ ਸਾਰੇ ਜਿਹੜੇ ਸ਼ੂਦਰ ਕਿਰਿਆ ਹੋ ਜਾਏਗੇ ਨਾ ਸ਼ਤਰੀ ਸ਼ਤਰੀ ਰਹੇਗਾ ਨਾ ਬ੍ਰਹਮ ਰਹੇਗਾ ਪ੍ਰਜਾ ਸਾਰੇ ਵੀਰ ਗੋਭਾ ਹੋ ਜਾਏਗੇ ਇਹ ਸ਼ੂਦਰਾਂ ਦੇ ਘਰ ਦੇ ਬ੍ਰਾਹਮਣੀਆਂ
ਵਸਣਗੀਆਂ
ਇਸ ਪ੍ਰਕਾਰ ਭਾਈ ਵੈਸ਼ਿਆਂ ਦੇ ਘਰ ਦੇ ਵਿੱਚ ਨਾਰ ਸ਼ਕਰਾਣੀਆਂ ਆ ਜਾਏਗੇ
ਬਸੈ ਚਤੁਰਧਾਮ
ਇਸ ਪ੍ਰਕਾਰ ਇਹ ਹਾਲਤ ਹੋ ਜਾਏ ਛਤਰੀ ਦੇ ਘਰ ਵੈਸ਼ ਵੈਸ਼ਾਣੀ ਕਾਵ ਵੈਸ਼ਨੀ ਬਸ ਜਾਏਗੀ ਬ੍ਰਾਹਮਣ ਦੇ ਘਰ ਸ਼ੂਦਰ ਦੀ ਇਸਤਰੀ ਆ ਜਾਏਗੀ ਇੱਕ ਧਰਮ ਦੇ ਉੱਤੇ ਪਰਜਾ ਨਹੀਂ ਚਲੇ ਇਨਕਾਰ ਕਰ ਦੇਵੇਗੀ ਵੇਦ ਕਿਤੇਬਾਂ ਦੇ ਦੋਨੇ ਮਤ ਗਏ ਜਾਣਗੇ ਖਤਮ ਹੋ ਜਾਣਗੇ
ਭਿੰਨ ਭਿੰਨ ਮਤ ਘਰ ਘਰ ਹੋਈ
ਭਿੰਨ ਭਿੰਨ ਵੱਖਰੀ ਵੱਖਰੀ ਮਤ ਘਰ ਘਰ ਹੋ ਜਾਏਗੀ
ਇੱਕ ਪੈਂਡ ਚੱਲੇ ਨਹੀਂ ਕੋਈ
ਇੱਕ ਪੈਂਡ ਉੱਤੇ ਕੋਈ ਨਹੀਂ ਚੱਲੇਗਾ ਸਾਸਨੀ ਸਮਾਂ ਹੋ ਗਿਆ ਹੁਣ ਆਪਣੇ ਇੱਥੇ ਸਮਾਪਤੀ ਕਰ ਦੇਈਏ ਤੇ ਨਾਲੇ ਤੇ ਛੰਦ ਪੂਰਾ ਹੋ ਗਿਆ ਗੀਤਾ ਮਾਤੀ ਛੰਦ ਭਿੰਨ ਭਿੰਨ ਮਤੋ ਘਰੋ ਘਰ ਏਕ ਏਕ ਚਲਾਏ ਹੈ ਇਹ ਅੱਗੇ ਵਿਚਾਰ ਕਲ ਤੋਂ ਆਏਗੀ ਇੱਥੇ ਹੁਣ ਸਮਾਪਤੀ